ਐਸੀ ਚੀਜ਼ ਮੰਗਦਾ ਹੈ ਜੋ ਆਮ ਮਨੁੱਖ ਦੀ ਸੋਚ ਤੋਂ ਬਹੁਤ ਉੱਪਰ ਦੀ ਹੈ। ਪਹਿਲੀ ਗੱਲ ਤਾਂ ਕਬੀਰ ਕਹਿੰਦੇ ਨੇ, ਕਿਆ ਮੰਗੋ ਕਿਛ ਥਿਰ ਨਾ ਰਹਾਈ, ਪਰਮਾਤਮਾ ਕੀ ਮੰਗਾਂ, ਇੱਥੇ ਕੋਈ ਵੀ ਚੀਜ਼ ਟਿਕਣ ਵਾਲੀ ਨਹੀਂ ਹੈ। ਮੇਰਾ ਸਰੀਰ ਜਿਹੜਾ ਇਹ ਹੀ ਨਹੀਂ ਇੱਥੇ ਰਹਿਣਾ, ਤੇ ਫਿਰ ਸਰੀਰ ਦੇ ਲਈ ਜੋ ਚੀਜ਼ਾਂ ਮੰਗਾਂਗਾ ਉਹ ਵੀ ਇੱਥੇ ਨਹੀਂ ਰਹਿਣਗੀਆਂ। ਆਪਣੇ ਆਸ ਪਾਸ ਨਜ਼ਰ ਮਾਰ ਕੇ ਦੇਖ ਲਈਏ ਕਿ ਕਿਹੜੀ ਚੀਜ਼ ਹੈ ਜੋ ਸਦਾ ਰਹੇਗੀ, ਕਿਹੜੀ ਚੀਜ਼ ਅਸੀਂ ਗੁਰੂ ਕੋਲੋਂ ਮੰਗੀ ਹੈ ਜਿਹਨੇ ਸਦਾ ਹੀ ਸੰਸਾਰ ਤੇ ਰਹਿਣਾ। ਰਹਿਣਾ ਕਿਸੇ ਨੇ ਨਾ, ਇਹ ਸਰੀਰ ਰਹੇਗਾ ਨਾ ਉਹ ਘਰ ਰਹੇਗਾ ਜਿੱਥੇ ਅਸੀਂ ਰਹਿ ਰਹੇ ਹਾਂ। ਪਤਾ ਨਹੀਂ ਕਿਤਨੇ ਕੁ ਘਰ ਇੱਥੇ ਬਣ ਚੁੱਕੇ ਨੇ ਤੇ ਕਿਤਨੇ ਕੁ ਘਟ ਚੁੱਕੇ ਨੇ ਤੇ ਕਿਤਨੇ ਕੁ ਬਣਨਗੇ। ਕਬੀਰ ਕਹਿੰਦੇ ਨੇ, ਕੀ ਮੰਗੀਏ ਪਰਮਾਤਮਾ, ਕਿਆ ਮੰਗੋ ਕਿਛ ਥਿਰ ਨਾ ਰਹਾਈ। ਮੈਂ ਕੁਛ ਮੰਗਦਾ ਹੀ ਨਹੀਂ ਤੇਰੇ ਕੋਲੋਂ, ਕੀ ਮੰਗਾਂ। ਕਹਿੰਦੇ ਪਰਮਾਤਮਾ ਕਹਿੰਦਾ ਕਿਉਂ ਨਹੀਂ ਮੰਗਦਾ, ਕਹਿੰਦਾ ਪ੍ਰਭੂ ਇੱਥੇ ਕੁਛ ਟਿਕਿਆ ਹੀ ਨਹੀਂ ਹੈ, ਇੱਥੇ ਸਭ ਕੁਛ ਚਲਾਏਮਾਨ ਹੈ, ਜੋ ਮੰਗਾਂਗਾ ਉਹ ਚਲਾ ਜਾਏਗਾ, ਇਸ ਕਰਕੇ ਜੋ ਤੇਰੀ ਇੱਛਾ ਹੈ ਉਹ ਦੇ। ਪਹਿਲੀ ਗੱਲ ਤੇ ਭਗਤ ਮੰਗਦੇ ਨਹੀਂ, ਅਗਰ ਮੰਗਦੇ ਹਨ ਤਾਂ ਇਤਨੀ ਉੱਚੀ ਆਤਮਕ ਅਵਸਥਾ ਤੇ ਜਾ ਕੇ ਮੰਗਦੇ ਹਨ ਜੋ ਸਾਡੀਆਂ ਮੰਗਾਂ ਤੋਂ ਬਹੁਤ ਅੱਡ ਚੀਜ਼ ਹੁੰਦੀ ਹੈ। ਉਹ ਕਹਿੰਦੇ ਨੇ ਪਰਮਾਤਮਾ ਮੈਂ ਤੇਰੇ ਕੋਲੋਂ ਮੰਗਣਾ ਹਾਂ। ਕੀ ਮੰਗਦੇ ਹਨ ਅੰਤ ਚ ਦਾ ਬੇਨਤੀ ਕਰਦੇ ਹਨ, ਪਰਮਾਤਮਾ ਦੇ ਮੈਨੂੰ ਕੀ ਅਭੈ ਪਦ ਦਾਨ, ਇੱਕ ਐਸਾ ਪਦ, ਇੱਕ ਐਸੀ ਜਗ੍ਹਾ ਜਿੱਥੇ ਜਾ ਕੇ ਡਰ ਖਤਮ ਹੋ ਜਾਵੇ। ਸਾਰਾ ਸੰਸਾਰ ਡਰ ਦੇ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ। ਕਬੀਰ ਮੰਗ ਰਹੇ ਨੇ ਕਿ ਯੇ ਪਰਮਾਤਮਾ ਮੇਰਾ ਜੋ ਡਰ ਹੈ, ਹਰ ਵਕਤ ਡਰੇ ਰਹਿਣਾ ਕੱਲ ਨੂੰ ਕੀ ਬਣੇਗਾ। ਕਹਿੰਦੇ ਨੇ ਪਸ਼ੂ ਜੋ ਹੈ ਉਹ ਹਰ ਵਕਤ ਡਰਿਆ ਰਹਿੰਦਾ ਹੈ, ਤੇ ਜੋ ਮਨੁੱਖ ਹਰ ਵਕਤ ਡਰ ਦੇ ਵਿੱਚ ਹੁੰਦਾ ਹੈ ਉਹਨੂੰ ਪਸ਼ੂ ਦੇ ਨਾਲ ਤਸ਼ਬੀਹ ਦਿੰਦੇ ਨੇ ਕਿ ਇਹਦੇ ਵਿੱਚ ਤੇ ਪਸ਼ੂ ਚ ਕੋਈ ਅੰਤਰ ਨਹੀਂ, ਹਰ ਵਕਤ ਡਰਿਆ ਪਿਆ। ਸਾਡੇ ਚ ਕੀ ਵਡਿਆਈ ਹੈ, ਮਨੁੱਖ ਚ ਹੀ ਵਡਿਆਈ ਹੈ। ਮਨੁੱਖ ਅਭੈ ਹੋ ਸਕਦਾ ਹੈ, ਡਰ ਤੋਂ ਪਰੇ ਜਾ ਸਕਦਾ ਹੈ, ਕਿਵੇਂ, ਪਰਮਾਤਮਾ ਦੇ ਨਾਲ ਜੁੜ ਕੇ, ਕਿਉਂਕਿ ਪਰਮਾਤਮਾ ਹੀ ਨਿਰਭਉ ਹੈ। ਨਿਰਭਉ ਦੇ ਨਾਲ ਜੁੜ ਕੇ ਹੀ ਨਿਰਭਉ ਹੋਇਆ ਜਾ ਸਕਦਾ ਹੈ, ਤੇ ਭੈ ਦੇ ਨਾਲ ਜੁੜ ਕੇ ਇਨਸਾਨ ਭੈਵਾਨ ਹੋ ਜਾਂਦਾ ਹੈ। ਕਬੀਰ ਕਹਿੰਦੇ ਹਨ ਕਿ ਸਨਾਤਨ ਧਰਮ ਦੇ ਵਿੱਚ ਮੰਨਿਆ ਜਾਂਦਾ ਹੈ, ਅਲੱਗ ਅਲੱਗ ਢੰਗ ਦੇ ਨਾਲ ਦੇਵੀ ਦੇਵਤੇ ਵੰਡ ਰਹੇ ਨੇ, ਕੋਈ ਕੁਛ ਦੇ ਰਿਹਾ ਕੋਈ ਕੁਛ ਦੇ ਰਿਹਾ। ਪ੍ਰਬਲ ਰੂਪ ਦੇ ਵਿੱਚ ਉਹਨਾਂ ਨੇ ਤਿੰਨ ਦੇਵਤੇ ਮੰਨੇ ਹਨ, ਬ੍ਰਹਮਾ, ਵਿਸ਼ਨ ਅਤੇ ਮਹੇਸ਼। ਤੇ ਗੁਰਬਾਣੀ ਚ ਗੁਰਦੇਵ ਕਹਿੰਦੇ ਨੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ, ਤਿੰਨੇ ਹੀ ਹਉਮੈ ਦੇ ਰੋਗ ਨੂੰ ਨਹੀਂ ਜਾਣ ਸਕੇ। ਤੇ ਤਿੰਨਾਂ ਨੇ ਆਪੋ ਆਪਣੇ ਢੰਗ ਦੇ ਨਾਲ ਆਪੋ ਆਪਣੀ ਕਿਰਿਆ ਦੇ ਨਾਲ ਤਿੰਨ ਮਤ ਦਿੱਤੇ ਨੇ ਸੰਸਾਰ ਨੂੰ, ਤਿੰਨੇ ਹੀ ਦੇਵਤਿਆਂ ਨੇ। ਉਹ ਤਿੰਨ ਮਤ ਕੀ ਹਨ, ਗਾਵੈ ਕੋ ਦਾਤ ਜਾਣੈ ਨਿਸਾਨ। ਗੁਰਦੇਵ ਕਹਿੰਦੇ ਨੇ ਜਗਤ ਦੇ ਵਿੱਚ ਕੋਈ ਗਾ ਰਿਹਾ ਪਰਮਾਤਮਾ ਦਾ ਨਾਮ, ਪਰਮਾਤਮਾ ਦੀਆਂ ਦਾਤਾਂ ਨੂੰ ਉਹਦੇ ਨਿਸ਼ਾਨ ਸਮਝ ਕੇ, ਇਹ ਮਤ ਸੀ ਵਿਸ਼ਨੂੰ ਦਾ। ਵਿਸ਼ਨੂੰ ਕਹਿੰਦਾ ਸੀ ਕਿ ਸੰਸਾਰ ਦੇ ਵਿੱਚ ਜਗਤ ਨੂੰ ਕਿ ਪਰਮਾਤਮਾ ਦਾ ਚਿੰਤਨ ਕਰਨਾ ਹੈ ਤੇ ਉਹਦੀ ਦਾਤ ਵੱਲ ਦੇਖ ਕੇ ਪਰਮਾਤਮਾ ਨੂੰ ਯਾਦ ਕਰੋ, ਦਾਤ ਵੱਲ ਦੇਖੋ ਤੇ ਦਾਤਾਰ ਨਾਲ ਜੁੜ ਜਾਵੋ। ਗਾਵੈ ਕੋ ਦਾਤ ਜਾਣੈ ਨਿਸਾਨ, ਕੋਈ ਗਾ ਰਿਹਾ ਕਿਵੇਂ, ਗੁਰੂ ਨਾਨਕ ਕਹਿੰਦੇ ਨੇ ਉਹਦੀਆਂ ਦਾਤਾਂ ਨੂੰ ਦੇਖ ਕੇ ਤੇ ਦਾਤਾਰ ਨਾਲ ਜੁੜ ਰਿਹਾ। ਵਿਸ਼ਨੂੰ ਕਹਿੰਦਾ ਸੀ ਆਪਣੇ ਹੱਥਾਂ ਵੱਲ ਦੇਖੋ ਤੇ ਪਰਮਾਤਮਾ ਦਾ ਸ਼ੁਕਰਾਨਾ ਕਰ ਦਵੋ, ਪਰਮਾਤਮਾ ਤੂੰ ਮੈਨੂੰ ਦੋ ਹੱਥ ਦਿੱਤੇ ਨੇ ਕੰਮ ਕਰਨ ਲਈ। ਵਿਸ਼ਨੂੰ ਕਹਿੰਦਾ ਸੀ ਆਪਣੇ ਅੱਖਾਂ ਵੱਲ ਦੇਖ ਕੇ ਪਰਮਾਤਮਾ ਦਾ ਸ਼ੁਕਰਾਨਾ ਕਰ ਦਵੋ, ਪਰਮਾਤਮਾ ਤੂੰ ਮੈਨੂੰ ਦੋ ਅੱਖਾਂ ਦਿੱਤੀਆਂ ਨੇ, ਅਗਰ ਨਾ ਦਿੰਦਾ ਤੇ ਇਹ ਸੰਸਾਰ ਮੈਂ ਨਹੀਂ ਦੇਖ ਸਕਦਾ ਸਾਂ। ਇਸੇ ਤਰ੍ਹਾਂ ਵਿਸ਼ਨੂੰ ਦੇ ਮਤ ਦੇ ਨਾਲ ਸਾਰਾ ਜਗਤ ਸਹਿਮਤ ਹੋ ਗਿਆ। ਸੰਸਾਰ ਦੇ ਹਿੰਦੁਸਤਾਨ ਦੇ ਵਿੱਚ ਜੰਗਾ ਜੰਗਾ ਦੇ ਵਿੱਚ ਵਿਸ਼ਨੂੰ ਦੇ ਮੰਦਰ ਹਨ, ਕਿਉਂਕਿ ਉਹਦੇ ਨਾਲ ਜਗਤ ਸਹਿਮਤ ਹੋ ਗਿਆ। ਉਸਨੇ ਉਹ ਗੱਲ ਕਹੀ ਜੋ ਬੜੀ ਸੌਖੀ ਸੀ ਕਿ ਦਾਤ ਦੇ ਦਾਤ ਨੂੰ ਚੇਤੇ ਕਰਕੇ ਦੇਖ ਕੇ ਦਾਤਾਰ ਦੇ ਨਾਲ ਜੁੜਨਾ, ਸੰਸਾਰ ਉਹਦੇ ਨਾਲ ਜੁੜਿਆ। ਇਸ ਤੋਂ ਅਗਲਾ ਮਤ ਸੀ ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਉਹਦੇ ਗੁਣ ਨੂੰ ਗਾਇਨ ਕਰਨਾ ਹੈ ਉਹਦੀ ਦਾਤ ਦੇਖ ਕੇ। ਇਸ ਤੋਂ ਅਗਲਾ ਮਤ ਸੀ ਬ੍ਰਹਮੇ ਦਾ, ਉਹ ਸੀ ਗਾਵੈ ਕੋ ਵਿਦਿਆ ਵਿਖੰਭੀ ਚਾਰ। ਗੁਰਦੇਵ ਕਹਿੰਦੇ ਨੇ ਕੋਈ ਗਾ ਰਿਹਾ ਕਿਵੇਂ? ਵਿਦਿਆ ਦੇ ਨਾਲ, ਗਿਆਨ ਦੇ ਨਾਲ। ਵਿਦ ਨਾਮ ਹੈ ਜਾਣਨ ਦਾ, ਵਿਦਿਆ। ਬ੍ਰਹਮਾ ਇਹ ਗੱਲ ਕਹਿੰਦਾ ਸੀ ਪਹਿਲੇ ਮੈਂ ਜਾਣਾਂਗਾ, ਜਦੋਂ ਜਾਣ ਜਾਵਾਂਗਾ ਤੇ ਜਾਣਨ ਤੋਂ ਬਾਅਦ ਮੈਂ ਮੰਨਾਂਗਾ ਪਰਮਾਤਮਾ ਹੈ। ਪਹਿਲੇ ਮੈਂ ਜਗਤ ਦਾ ਗਿਆਨ ਲਵਾਂਗਾ, ਗਿਆਨ ਤੋਂ ਬਾਅਦ ਮੈਂ ਗੱਲ ਕਰਾਂਗਾ ਪ੍ਰਭੂ ਦੀ। ਇਸ ਕਰਕੇ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗੁਰਦੇਵ ਵੀ ਕਿ ਸ੍ਰਿਸ਼ਟੀ ਦਾ ਅੰਤ ਵੀ ਲੈਣ ਉਹ ਗਿਆ ਸੀ ਵਿਸ਼ਨੂੰ ਨੂੰ ਨਾਲ ਲੈ ਕੇ, ਤੇ ਚਾਰ ਵੇਦਾਂ ਦਾ ਗਿਆਤਾ ਵੀ, ਚਾਰ ਵੇਦਾਂ ਦਾ ਕਰਤਾ ਵੀ ਸੀ ਕਹਿੰਦੇ ਨੇ, ਉਚਾਰਨ ਕੀਤੇ ਸਨ। ਤੇ ਚਾਰ ਵੇਦ, ਵੇਦ ਦਾ ਅਰਥ ਹੁੰਦਾ ਗਿਆਨ, ਕਿਉਂਕਿ ਉਹਦਾ ਜੋ ਮਤ ਸੀ ਉਹ ਇਹ ਸੀ ਕਿ ਵਿਦਿਆ ਦੇ ਤਲ ਤੇ ਪਹਿਲੇ ਪਰਮਾਤਮਾ ਨੂੰ ਜਾਣ ਲਵੋ ਤੇ ਫਿਰ ਅੱਗੇ ਵਧੋ। ਉਹ ਕਹਿੰਦਾ ਸੀ ਐਵੇਂ ਨਹੀਂ, ਦਾਤ ਨੂੰ ਦੇਖ ਕੇ ਦਾਤਾਰ ਦੇ ਨਾਲ ਜੁੜਨ ਦੀ ਲੋੜ ਨਹੀਂ, ਠੀਕ ਹੈ ਦਾਤ ਹੈ, ਪਰ ਪਹਿਲਾਂ ਕਹਿੰਦਾ ਅਕਲ ਨੂੰ ਵਰਤੋ, ਇਤਨੀ ਕੁ ਵਰਤੋ ਕਿ ਜਿੱਥੋਂ ਤੱਕ ਵਰਤੀ ਜਾ ਸਕਦੀ ਹੈ। ਤੇ ਉਹਨੇ ਵੇਦ ਰਚੇ, ਵੇਦਾਂ ਦੇ ਵਿੱਚ ਕੀ ਹੈ? ਗਿਆਨ ਹੈ। ਤੇ ਉਹਦਾ ਮਤ ਇਹ ਸੀ ਕਿ ਗਿਆਨ ਦੇ ਨਾਲ ਪਰਮਾਤਮਾ ਨੂੰ ਜਾਣੋ, ਵਿਦਿਆ ਦੇ ਨਾਲ ਪਰਮਾਤਮਾ ਦੇ ਗੁਣ ਗਾਵੋ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਵਿਚਾਰ ਕਰੋ ਵਿਦਿਆ। ਇਹ ਬ੍ਰਹਮੇ ਦਾ ਮਤ ਸੀ। ਇਸ ਮਤ ਦੇ ਨਾਲ ਜਗਤ ਸਹਿਮਤ ਨਹੀਂ ਹੋਇਆ। ਸਰੀਰਕ ਮਿਹਨਤ ਤਾਂ ਸਾਰੇ ਕਰ ਲੈਂਦੇ ਨੇ, ਦਿਮਾਗ ਦੀ ਮਿਹਨਤ ਹਰ ਬੰਦਾ ਨਹੀਂ ਕਰ ਸਕਦਾ। ਜਿਹਦੇ ਕੋਲ ਦਿਮਾਗ ਹੈ ਉਹ ਹੀ ਲੜਾ ਸਕਦਾ। ਸਰੀਰਕ ਮਿਹਨਤ ਤੇ ਮੂਰਖ ਵੀ ਕਰ ਲੈਂਦਾ, ਜਿੰਨੇ ਮਰਜ਼ੀ ਭਾਰ ਚੁਕਾ ਦਵੋ ਸਿਰ ਤੇ। ਕੁਛ ਐਸੇ ਵਿਦਵਾਨ ਨੇ ਜੋ ਨਹੀਂ ਭਾਰ ਚੁੱਕ ਸਕਦੇ, ਪਰ ਦਿਮਾਗ ਬੜਾ ਉਹਨਾਂ ਦੇ ਅੰਦਰ, ਅਥਾਹ ਗਿਆਨ। ਤੇ ਜਗਤ ਉਹਦੇ ਨਾਲ ਸਹਿਮਤ ਨਹੀਂ ਹੋਇਆ, ਕਿਉਂਕਿ ਬੁੱਧੀ ਨੂੰ ਵਰਤਣਾ ਸੌਖੀ ਗੱਲ ਨਹੀਂ। ਅਕਲ, ਗਿਆਨ, ਵਿਦਿਆ ਨੂੰ ਪੜ੍ਹਨਾ, ਵਿਦਿਆ ਦੇ ਤਲ ਤੇ ਜਾਣਾ, ਜਗਤ ਨੇ ਕਹਿ ਦਿੱਤਾ ਛੱਡੋ, ਮੱਥਾ ਮਾਰਨਾ ਹੈ। ਤੇ ਹਿੰਦੁਸਤਾਨ ਦੇ ਵਿੱਚ ਕਹਿੰਦੇ ਨੇ ਬ੍ਰਹਮੇ ਦਾ ਇੱਕ ਵੀ ਮੰਦਿਰ ਨਹੀਂ, ਕਾਰਨ ਉਹਦੇ ਨਾਲ ਸਹਿਮਤ ਹੀ ਨਹੀਂ ਹੋਇਆ ਜਗਤ। ਬ੍ਰਹਮੇ ਦਾ ਅਗਰ ਮੰਦਿਰ ਹੈ, ਕਹਿੰਦੇ ਨੇ ਉਜੈਨ ਦੇ ਵਿੱਚ ਇੱਕ ਮੰਦਿਰ ਹੈ, ਪੂਰੇ ਹਿੰਦੁਸਤਾਨ ਦੇ ਵਿੱਚ ਉਜੈਨ ਦੇ ਵਿੱਚ ਇੱਕੋ ਮੰਦਿਰ, ਨਾ ਹੋਰ ਕੋਈ ਬ੍ਰਹਮੇ ਦਾ ਮੰਦਿਰ ਹੈ, ਨਾ ਉਹਦੀ ਕੋਈ ਪੂਜਾ ਹੈ, ਨਾ ਕੋਈ ਉਹਦੀ ਪ੍ਰਤਿਸ਼ਠਾ ਹੈ। ਕਾਰਨ ਐਸਾ ਵੀ ਕਹਿੰਦੇ ਨੇ ਕਿ ਬ੍ਰਹਮਾ ਰਚਨ ਵਾਲਾ ਹੈ, ਜਿਹਨੇ ਰਚ ਦਿੱਤਾ ਗੱਲ ਖਤਮ। ਵਿਸ਼ਨੂੰ ਪਾਲਣ ਵਾਲਾ, ਜੇ ਜੋ ਪਾਲਣ ਵਾਲਾ ਉਹਦੀ ਪੂਜਾ ਕਰੋ, ਜੋ ਦੇਣ ਵਾਲਾ ਉਹਦੇ ਕੋਲ ਜਾਓ। ਜਗਤ ਦੀ ਰੀਤ ਹੈ, ਜਿਹਦੇ ਕੋਲ ਮਿਲ ਗਿਆ ਉਹਨੂੰ ਛੱਡੋ, ਹੁਣ ਜਿਹਦੇ ਕੋਲ ਚਾਹੀਦਾ ਉਹਦੇ ਕੋਲ ਪੁੱਜੋ। ਜਿਹਦੇ ਨਾਲ ਮਤਲਬ ਹੈ, ਨਿਕਲ ਗਿਆ ਹੈ, ਉਹਨੂੰ ਜਗਤ ਛੱਡ ਦਿੰਦਾ। ਗੇੜੇ ਕਿਹਦੇ ਘਰ ਦੇ ਲਗਾਉਂਦਾ? ਜਿਹਦੇ ਕੋਲ ਕੋਈ ਆਸ ਹੈ। ਹੁਣ ਇੱਥੋਂ ਗੱਲ ਬਣੇਗੀ। ਬ੍ਰਹਮੇ ਦੇ ਨਾਲ ਜਗਤ ਸਹਿਮਤ ਨਹੀਂ ਹੋਇਆ। ਬ੍ਰਹਮੇ ਨੇ ਕਿਹਾ ਕਿ ਵਿਦਿਆ ਦੇ ਨਾਲ ਪਰਮਾਤਮਾ ਨੂੰ ਪਾਣਾ ਹੈ, ਜਿਤਨਾ ਵੀ ਹੋ ਸਕੇ। ਬਾਰ ਬਾਰ ਗਿਆਨ, ਬਾਰ ਬਾਰ ਨੌਲੇਜ, ਉਸਨੇ ਵੇਦ ਰਚੇ, ਉਹਦੇ ਨਾਲ ਜਗਤ ਸਹਿਮਤ ਨਹੀਂ ਹੋਇਆ। ਉਹਦੇ ਮੰਦਿਰ ਵੀ ਨਹੀਂ ਬਣਾਏ ਹਿੰਦੁਸਤਾਨ ਦੇ ਵਿੱਚ, ਤੇ ਨਾ ਉਹਦੇ ਪਿੱਛੇ ਇੰਨੀ ਉਮਤ ਚੱਲੀ ਜਿੰਨੀ ਵਿਸ਼ਨੂੰ ਦੇ ਪਿੱਛੇ ਚੱਲੀ। ਵਿਸ਼ਨੂੰ ਨੇ ਛੋਟੀ ਜਿਹੀ ਗੱਲ ਕਹੀ, ਆਪਣੇ ਘਰ ਨੂੰ ਦੇਖੋ ਤੇ ਪਰਮਾਤਮਾ ਨਾਲ ਜੁੜ ਜਾਓ, ਆਪਣੇ ਪਰਿਵਾਰ ਨੂੰ ਦੇਖੋ ਤੇ ਨਿਰੰਕਾਰ ਨਾਲ ਜੁੜ ਜਾਓ। ਬਸ ਇਤਨੀ ਗੱਲ ਕਹੀ ਉਹਨੇ, ਪਰਿਵਾਰ ਵੱਲ ਦੇਖੋ ਤੇ ਪਰਮਾਤਮਾ ਦੇ ਨਾਲ ਜੁੜ ਜਾਓ, ਉਹਦੇ ਨਾਲ ਜੁੜ ਜਾਓ। ਤੇ ਉਸ ਤੋਂ ਬਾਅਦ ਤੀਸਰਾ ਮਤ ਕੀ ਸੀ? ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨਖੇ। ਗੁਰਦੇਵ ਕਹਿੰਦੇ ਨੇ ਫਿਰ ਤੀਸਰੇ ਤਰ੍ਹਾਂ ਦਾ ਜੋ ਗਾਣਾ ਜਗਤ ਦੇ ਵਿੱਚ ਦੇਖਿਆ ਗੁਰੂ ਨਾਨਕ ਸਾਹਿਬ ਨੇ, ਉਹ ਇਸ ਤਰ੍ਹਾਂ ਜਗਤ ਗਾਉਂਦਾ ਸੀ ਜੋ ਸ਼ਿਵਜੀ ਦੀ ਗੱਲ ਸੀ। ਸ਼ਿਵਜੀ ਕਹਿੰਦਾ ਸੀ ਜਗਤ ਝੂਠ ਹੈ, ਸੰਸਾਰ ਝੂਠ ਹੈ, ਇੱਥੇ ਸਭ ਕੁਛ ਨਾਸ਼ਵਾਨ ਹੈ। ਇਸ ਤਰ੍ਹਾਂ ਦਾ ਮਤ ਸੀ ਸ਼ਿਵਜੀ ਦਾ। ਗਾਵੈ ਕੋ ਸਾਜ ਕਰੇ ਤਨਖੇ, ਉਹ ਕਹਿੰਦਾ ਸੀ ਸਾਰਾ ਕੁਛ ਨਾਸ਼ ਹੈ, ਇੱਥੇ ਸਭ ਕੁਛ ਨਾਸ਼ ਹੋਣ ਵਾਲਾ ਹੈ। ਇਹ ਸ਼ਿਵਜੀ ਦਾ ਮਤ ਸੀ। ਉਹਦੇ ਗਲੇ ਦੇ ਵਿੱਚ ਸੱਪ ਸੀ, ਸਰੀਰ ਦੇ ਉੱਤੇ ਰਾਖ ਸੀ, ਉਸਨੇ ਇੱਕ ਇਸ਼ਾਰਾ ਕੀਤਾ ਸੀ। ਇਸ਼ਾਰਾ ਜਗਤ ਘੱਟ ਹੀ ਸਮਝਦਾ, ਤੇ ਕਿਉਂਕਿ ਅਸਥੂਲ ਬੁੱਧੀ ਹੁੰਦੀ ਹੈ ਇਨਸਾਨ ਦੀ, ਮੋਟੀਆਂ ਮੋਟੀਆਂ ਗੱਲਾਂ ਪਕੜ ਚ ਆ ਜਾਂਦੀਆਂ ਨੇ, ਬਰੀਕ ਗੱਲਾਂ ਤੇ ਜਿਹਦੇ ਕੋਲ ਬਰੀਕ ਸੁਰਤ ਹੈ ਉਹ ਹੀ ਪਕੜੇਗਾ। ਉਸਨੇ ਜਗਤ ਦੇ ਨਾਲ ਮੱਥਾ ਮਾਰਨ ਦੀ ਜਗ੍ਹਾ ਇੱਕ ਇਸ਼ਾਰਾ ਦੇ ਦਿੱਤਾ ਜਗਤ ਨੂੰ ਕਿ ਮੌਤ ਰੂਪੀ ਸੱਪ ਸਿਰ ਦੇ ਉੱਤੇ ਬੈਠਾ ਹੈ, ਸਾਰੇ ਸੰਸਾਰ ਦੇ ਉੱਤੇ ਬੈਠਾ, ਉਹਨੇ ਇੱਕ ਦਿਨ ਡੰਗ ਮਾਰਨਾ ਤੇ ਸਰੀਰ ਸਵਾਹ ਹੋ ਜਾਣਾ, ਰਾਖ ਹੋ ਜਾਣਾ, ਮਿੱਟੀ। ਗੁਰਦੇਵ ਕਹਿੰਦੇ ਨੇ ਬਾਣੀ ਚ ਮਾਟੀ ਮਾਟੀ ਹੋਈਏ, ਸਰੀਰ ਨੇ ਮਿੱਟੀ ਹੋ ਜਾਣਾ। ਉਹਨੇ ਜਗਤ ਨੂੰ ਨੀ ਕਿਹਾ ਬਹੁਤਾ ਕਿ ਜਗਤ ਝੂਠ ਹੈ, ਉਸਨੇ ਕਿਹਾ ਸਾਰਿਆਂ ਦੇ ਨਾਲ ਮੱਥਾ ਮਾਰਨ ਦੀ ਜਗ੍ਹਾ ਸਿਰ ਦੇ ਵਿੱਚ ਉਸਨੇ ਗਲੇ ਚ ਇੱਕ ਸੱਪ ਪਾ ਲਿਆ, ਇਸ਼ਾਰਾ ਦੇ ਦਿੱਤਾ। ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰਾਖਿਓ ਚੀਤ। ਗੁਰੂ ਤੇਗ ਬਹਾਦਰ ਮਹਾਰਾਜ, ਗੁਰਦੇਵ ਕਹਿੰਦੇ ਨੇ ਮੌਤ ਰੂਪੀ ਸੱਪ ਸਿਰ ਦੇ ਉੱਤੇ ਬੈਠਾ ਹੈ, ਹੋਰ ਕਿਤੋਂ ਨਹੀਂ ਜਮਾ ਨੇ ਆਉਣਾ। ਉਹਦੇ ਮੂੰਹ ਪਸਾਰ ਕੇ ਮੁੱਖ ਪਸਾਰਾ ਨੀਤ, ਰੋਜ਼ ਉਹਨੇ ਮੁੱਖ ਖੋਲਿਆ ਹੋਇਆ ਹੈ ਤੇ ਸਿਰ ਦੇ ਉੱਤੇ ਬੈਠਾ। ਉਹਨੇ ਡੰਗ ਮਾਰਨਾ ਹੈ ਤੇ ਡੰਗ ਵੱਜਦੇ ਸਾਰ ਤੂੰ ਖਤਮ, ਉਹਦੇ ਹੁਕਮ ਦੇ ਅੰਦਰ ਬੈਠਾ, ਕਦੋਂ ਸਮਾਂ ਆਏ ਤੇ ਮੈਂ ਡੰਗ ਮਾਰਾਂ। ਤੇ ਇਸ ਤਰ੍ਹਾਂ ਕਹਿੰਦੇ ਨੇ ਉਹ ਸ਼ਿਵਜੀ ਦਾ ਮਤ ਸੀ ਕਿ ਸੱਪ ਉਸਨੇ ਸਿਰ ਦੇ ਉੱਤੇ ਰੱਖਿਆ ਹੋਇਆ ਸੀ ਗਲੇ ਦੇ ਵਿੱਚ, ਕਿ ਡੰਗ ਮਾਰਨਾ ਹੈ ਤੇ ਸਰੀਰ ਮਿੱਟੀ ਚ ਮਿੱਟੀ। ਇਹ ਸ਼ਿਵਜੀ ਦਾ ਮਤ ਸੀ ਤੇ ਸ਼ਿਵਜੀ ਦੇ ਮਤ ਦੇ ਨਾਲ ਵੀ ਜਗਤ ਬਹੁਤਾ ਸਹਿਮਤ ਨਹੀਂ ਹੋਇਆ। ਸ਼ਿਵਜੀ ਦੇ ਬਹੁਤ ਮੰਦਰ ਨਹੀਂ, ਸ਼ਿਵਜੀ ਦੇ ਨਾਲ ਉਤਨਾ ਸਹਿਮਤ ਨਹੀਂ ਹੋਏ ਜਿਤਨੇ ਵਿਸ਼ਨੂੰ ਦੇ ਨਾਲ ਹੋਏ, ਕਿਉਂਕਿ ਉਹ ਦਾਤ ਦੇ ਰਿਹਾ ਹੈ ਤੇ ਸ਼ਿਵਜੀ ਨੂੰ ਵੀ ਮੰਨਣਾ ਪਿਆ। ਕਿਉਂ? ਕਹਿੰਦੇ ਨੇ ਇਹਦੇ ਨਾਲ ਇਹ ਸੰਘਾਰ ਕਰਤਾ ਹੈ, ਮਾਰਨ ਵਾਲਾ ਹੈ, ਹਿੰਦੂ ਮਤ ਦੇ ਵਿੱਚ ਪ੍ਰਚਲਿਤ ਸੀ ਇਹ ਮਾਰਨ ਵਾਲਾ ਹੈ, ਤੇ ਮਾਰਨ ਹੋਣ ਦੇ ਕਾਰਨ ਜਿਹੜਾ ਮਾਰਦਾ ਹੈ ਉਹਦੇ ਤੋਂ ਡਰ ਤੇ ਲੱਗਦਾ ਹੀ ਹੈ, ਤੇ ਜਿਹੜਾ ਮਾਰ ਰਿਹਾ ਫਿਰ ਉਹਦੇ ਅੱਗੇ ਬੰਦਾ ਝੁਕਦਾ ਹੈ। ਉਹਦੇ ਵੀ ਮੰਦਰ ਬਣਾਏ ਫਿਰ ਹੈਗੇ ਨੇ ਹਿੰਦੁਸਤਾਨ ਦੇ ਅੰਦਰ, ਪਰ ਉਤਨੇ ਨਹੀਂ ਜਿਤਨੇ ਵਿਸ਼ਨੂੰ ਦੇ ਹਨ। ਕਹਿੰਦੇ ਨੇ ਫਿਰ ਉਹਦੇ ਨਾਲ ਵੀ ਜਗਤ ਸਹਿਮਤ ਹੋ ਗਿਆ। ਉਸਨੇ ਕਹਿ ਦਿੱਤਾ ਜਗਤ ਝੂਠ ਹੈ, ਜਗਤ ਦੇ ਵਿੱਚ ਜੋ ਵੀ ਚੀਜ਼ ਹੈ ਉਹ ਨਾਸਵਾਨ ਹੈ। ਇਹਨਾਂ ਤਿੰਨਾਂ ਹੀ ਮਤਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸਹਿਮਤ ਹਨ। ਇਹਨਾਂ ਤਿੰਨਾਂ ਮਤਾਂ ਨੂੰ ਲਿਆ ਹੈ, ਇੱਕ ਨੂੰ ਨਹੀਂ ਲਿਆ। ਗੁਰਦੇਵ ਪਾਤਸ਼ਾਹ ਨੇ ਇੱਕ ਮਤ ਨੂੰ ਨਹੀਂ ਫੜਿਆ। ਬਾਣੀ ਪੜ੍ਹ ਲਈਏ ਤਿੰਨੇ ਹੀ ਗੱਲਾਂ ਮਿਲਦੀਆਂ ਨੇ। ਗੁਰਦੇਵ ਕਹਿੰਦੇ ਹਨ ਅਗਰ ਵਿਸ਼ਨੂੰ ਕਹਿੰਦਾ ਦਾਤ ਨੂੰ ਦੇਖ ਕੇ ਦਾਤਾਰ ਨੂੰ ਚੇਤੇ ਕਰ, ਤੇ ਸੁਖਮਨੀ ਸਾਹਿਬ ਦੇ ਵਿੱਚ ਜੋ ਪੜ੍ਹਦੇ ਹਨ ਉਹਨਾਂ ਨੂੰ ਪਤਾ ਹੈ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਤੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਗੁਰਦੇਵ ਕਹਿੰਦੇ ਨੇ ਜਿਹਦੇ ਕਾਰਨ ਤੈਨੂੰ ਇੰਨਾ ਸੋਹਣਾ ਸਰੀਰ ਮਿਲਿਆ, ਉਸ ਪਰਮਾਤਮਾ ਦਾ ਚਿੰਤਨ ਕਰ, ਸ਼ੁਕਰਾਨਾ ਕਰ। ਜਿਹਦੇ ਕਾਰਨ ਤੈਨੂੰ ਇੰਨਾ ਸੋਹਣਾ ਪਰਿਵਾਰ ਮਿਲਿਆ, ਘਰ ਬਾਰ ਮਿਲਿਆ, ਰਿਸ਼ਤੇਦਾਰ ਮਿਲੇ ਨੇ, ਉਸ ਪਰਮਾਤਮਾ ਦਾ ਚਿੰਤਨ ਕਰ ਘਰ ਨੂੰ ਦੇਖ ਕੇ। ਜੇ ਘਰ ਨੂੰ ਦੇਖ ਕੇ ਉਹਦਾ ਚਿੰਤਨ ਨਹੀਂ ਹੁੰਦਾ ਤਾਂ ਗੁਰਦੇਵ ਕਹਿੰਦੇ ਨੇ ਤੇਰੇ ਜੀਵਨ ਦੇ ਉੱਤੇ ਹੀ ਧ੍ਰਿਗ ਹੈ। ਗੁਰਦੇਵ ਨੇ ਵੀ ਕਹਿ ਦਿੱਤਾ ਦਾਤ ਨੂੰ ਦੇਖ ਤੇ ਦਾਤਾਰ ਨਾਲ ਜੁੜ ਜਾ। ਤੂੰ ਪਤਨੀ ਨੂੰ ਦੇਖ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰ, ਪ੍ਰਮਾਤਮਾ ਅਗਰ ਪਤਨੀ ਦਿੱਤੀ ਹੈ ਸਹਾਇਕ ਰੂਪ ਦੇ ਵਿੱਚ, ਤੂੰ ਹੀ ਹੈ ਪਤਨੀ ਦੇ ਰੂਪ। ਅਗਰ ਮਾਤਾ ਪਿਤਾ ਮਿਲੇ ਨੇ, ਅਸੀਂ ਕਮਜ਼ੋਰ ਸਾਂ, ਸਾਡੀ ਪਾਲਣਾ ਕੀਤੀ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ, ਹੈ ਗੁਰਦੇਵ ਪਾਤਸ਼ਾਹ, ਤੁਸੀਂ ਹੀ ਮਿਲੇ ਹੋ ਪ੍ਰਮਾਤਮਾ, ਇਹ ਮਿਲਿਆ ਮਾਤਾ ਪਿਤਾ ਦੇ ਰੂਪ ਦੇ ਵਿੱਚ। ਜਿੱਥੇ ਜਿੱਥੇ ਸਾਨੂੰ ਮੁਸੀਬਤ ਬਣਦੀ ਹੈ ਪ੍ਰਮਾਤਮਾ ਆਪ ਹੀ ਪ੍ਰਗਟ ਹੁੰਦਾ ਹੈ, ਤੇ ਸਾਰਾ ਜਗਤ ਕੀ ਹੈ, ਇਹੀ ਤੇ ਪ੍ਰਮਾਤਮਾ ਦਾ ਸਰੂਪ ਹੈ। ਜਿੱਥੇ ਮੁਸੀਬਤ ਬਣਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਪ੍ਰਭੂ, ਤੇ ਆ ਕੇ ਸਹਾਰਾ ਬਣ ਜਾਂਦਾ ਇਨਸਾਨ ਦਾ ਕਿਸੇ ਨਾ ਕਿਸੇ ਜਗ੍ਹਾ, ਜਦੋਂ ਵੀ ਔਖਿਆਈ ਦੇ ਵਿੱਚ ਹੁੰਦਾ ਹੈ ਮਨੁੱਖ। ਤੇ ਇਸ ਮਤ ਦੇ ਨਾਲ ਵੀ ਸਹਿਮਤ ਹੋਏ। ਤੇ ਦੂਸਰਾ ਸੀ ਬ੍ਰਹਮੇ ਦਾ, ਤੇ ਗੁਰਦੇਵ ਕਹਿੰਦੇ ਨੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜਕਰ ਬੁੱਝੀ, ਅਕਲੀ ਕੀਜੈ ਦਾਨ। ਅਕਲ ਨੂੰ ਦੇਖ, ਅਕਲ ਪ੍ਰਮਾਤਮਾ ਦਾ ਜਪ ਕਰਨਾ ਉਹ ਵੀ ਅਕਲ ਨੂੰ ਦੇਖ, ਤੂੰ ਜਿਹਦੀ ਪੂਜਾ ਕਰ ਰਿਹਾ ਉਹ ਪੂਜਾ ਯੋਗ ਵੀ ਹੈ ਕਿ ਨਹੀਂ। ਅਕਲੀ ਸਾਹਿਬ ਸੇਵੀ, ਅਕਲੀ ਪਾਈਐ ਮਾਨ, ਤੇ ਅਕਲ ਦੇ ਨਾਲ ਜਗਤ ਦੇ ਵਿੱਚ ਵਿਚਰ ਤੇ ਇੱਜ਼ਤ ਪ੍ਰਾਪਤ ਕਰ, ਚੰਗੇ ਕਰਮ ਕਰ। ਅਕਲੀ ਕੀਜੈ ਦਾਨ, ਅਕਲੀ ਪੜਕਰ ਬੁੱਝੀ, ਪੜ੍ਹ ਲਿਖ, ਚੰਗੀ ਵਿਦਿਆ ਗ੍ਰਹਿਣ ਕਰ ਅਕਲ ਨਾਲ। ਫਿਰ ਕਹਿੰਦੇ ਨੇ ਅਕਲੀ ਕੀਜੈ ਦਾਨ, ਜੇ ਦਾਨ ਵੀ ਕਰਨਾ ਹੀ ਕਿਤੇ ਤੇ ਅਕਲ ਨੂੰ ਵਰਤ, ਤੇਰਾ ਦਿੱਤਾ ਦਾਨ ਕਿਤੇ ਖੂਜ ਤੇ ਨਹੀਂ ਪੈ ਰਿਹਾ। ਅਗਰ ਦਾਨ ਦਿੱਤਾ ਹੈ ਤੇ ਥੋੜੀ ਅਕਲ ਵਰਤ ਕੇ ਦੇਖ, ਤੇਰੇ ਦਾਨ ਦੇ ਨਾਲ ਕਿਸੇ ਦਾ ਭਲਾ ਹੋ ਰਿਹਾ ਹੈ, ਤੇਰੇ ਦਾਨ ਦੇ ਨਾਲ ਕਿਸੇ ਦਾ ਅੱਖਾਂ ਬੰਦ ਕਰਕੇ ਦਾਨ ਨਾ ਕਰ। ਦਾਨ ਦੇਣਾ ਹੈ ਗੁਰੂ ਨਾਨਕ ਨੇ ਕਿਹਾ, ਲੇਕਿਨ ਗੁਰੂਦੇਵ ਕਹਿੰਦੇ ਨੇ ਅੱਖਾਂ ਬੰਦ ਕਰਕੇ ਦਾਨ ਨਾ, ਅਕਲੀ ਕੀਜੈ ਦਾਨ, ਅਕਲ ਨੂੰ ਮਾਇੰਡ ਨੂੰ ਵਰਤ ਕਿ ਤੇਰੇ ਦਾਨ ਦੇ ਨਾਲ ਕੀ ਹੋ ਰਿਹਾ ਹੈ। ਤੇਰੇ ਦਾਨ ਦੇ ਨਾਲ ਅਗਰ ਜਗਤ ਦੇ ਵਿੱਚ ਕਿਸੇ ਦਾ ਭਲਾ ਹੋ ਰਿਹਾ ਹੈ ਤਾਂ ਉਹ ਮਹਾਨਤਾ ਹੈ। ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਗਰੀਬ ਦੀ ਸਹਾਇਤਾ ਕਰ, ਓਹਦੇ ਨਾਲ ਵੀ ਪੂਰਨ ਤੌਰ ਤੇ ਗੁਰੂ ਨਾਨਕ ਖੁਸ਼ ਨੇ। ਤੇ ਜੇ ਤੂੰ ਜਿੱਥੇ ਭੰਡਾਰੇ ਭਰੇ ਨੇ ਉੱਥੇ ਹੀ ਸੁੱਟੀ ਜਾ ਰਿਹਾ। ਗੁਰਦੇਵ ਕਹਿੰਦੇ ਨੇ ਅਕਲ ਵਰਤੀ ਨਹੀਂ, ਅਕਲ ਕਿੱਧਰ ਗਈ, ਦਾਨ ਤੇ ਦੇ ਰਿਹਾ ਪਰ ਅਕਲ ਨੂੰ ਵਰਤ ਥੋੜਾ ਜਿਹਾ, ਤੇਰੇ ਦਾਨ ਦੇ ਨਾਲ ਕਿਸੇ ਦਾ ਭਲਾ ਹੋਇਆ ਹੈ। ਤੇ ਤੀਸਰੇ ਤਰ੍ਹਾਂ ਦਾ ਮਤ ਸੀ, ਉਹ ਸੀ ਕਿ ਮੌਤ ਨੂੰ ਹਰ ਵਕਤ ਚੇਤੇ ਰੱਖਣਾ, ਮੌਤ ਰੂਪੀ ਸੱਪ ਹੈ, ਉਹ ਸੀ ਸ਼ਿਵਜੀ ਦਾ, ਮਹਾਦੇਵ ਦਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਪੜ੍ਹ ਲਈ, ਬਾਰ ਬਾਰ ਉਹ ਕੀ ਕਹਿੰਦੇ ਨੇ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਜਗਤ ਝੂਠ ਹੈ, ਜਗਤ ਨਾਸ਼ਵਾਨ ਹੈ, ਸਿਰ ਦੇ ਉੱਤੇ ਸੱਪ ਹੈ, ਉਹ ਬੈਠਿਆ ਹੈ, ਆਜ ਕੱਲ ਪੁਨ ਤੋਹੇ ਗ੍ਰਸ ਹੈ। ਸਮਝ ਰੱਖਿਓ ਚੀਤ, ਮਨ ਦੇ ਵਿੱਚ ਇੱਕ ਗੱਲ ਸਦਾ ਯਾਦ ਰੱਖ, ਜਦੋਂ ਇਨਸਾਨ ਦੁਖੀ ਹੋ ਜਾਂਦਾ ਕੀ ਬਣੇਗਾ, ਇੱਥੇ ਅਸੀਂ ਜੁੜੇ ਹਾਂ ਤੇ ਦੁਖੀ ਹਾਂ, ਤੇ ਜਿਹਨੂੰ ਇਹ ਯਾਦ ਹੈ ਇੱਕ ਦਿਨ ਮਰ ਜਾਣਾ ਹੈ, ਫਿਰ ਇਤਨਾ ਸਿਆਪਾ ਕਿਉਂ, ਅਸੀਂ ਕਿਉਂ ਇਤਨੀ ਚਿੰਤਾ ਚ ਪਈਏ, ਲੰਮੀ ਚੋੜੀ ਚਿੰਤਾ, ਛੱਡ ਕੇ ਤੇ ਜਾਣਾ ਹੀ ਹੈ, ਕੁਛ ਨਾਲ ਲਿਜਾਣਾ ਹੈ, ਕੁਛ ਵੀ ਨਹੀਂ ਲਿਜਾਣਾ, ਵਰਤਣ ਵਾਸਤੇ ਮਿਲਿਆ। ਗੁਰਦੇਵ ਕਹਿੰਦੇ ਨੇ ਰੱਜ ਕੇ ਵਰਤ, ਲੇਕਿਨ ਜੁੜ ਨਾ, ਆਸ ਨਾ ਕਰ ਕਿ ਤੇਰੇ ਕਰਕੇ ਇਹ ਹੈ, ਤੂੰ ਚਲਾ ਜਾਏਗਾ ਤਾਂ ਵੀ ਸਭ ਕੁਛ ਚੱਲੇਗਾ, ਤੂੰ ਚਲਾ ਜਾਏਗਾ ਜਦੋਂ ਨਹੀਂ ਸੀ ਉਦੋਂ ਵੀ ਸਭ ਕੁਛ ਚੱਲ ਰਿਹਾ ਸੀ, ਜਦੋਂ ਨਹੀਂ ਰਹੇਗਾ ਉਦੋਂ ਵੀ ਸਭ ਕੁਛ ਰਹੇਗਾ। ਤੇ ਗੁਰਦੇਵ ਪਾਤਸ਼ਾਹ ਤਿੰਨੇ ਮਤਾਂ ਦੇ ਨਾਲ ਸਹਿਮਤ ਹੋਏ, ਤਿੰਨੇ ਮਤਾਂ ਨੂੰ ਲਿਆ, ਇੱਕ ਨੂੰ ਨਹੀਂ ਲਿਆ। ਦਾਤ ਨੂੰ ਦੇਖ ਕੇ ਦਾਤਾਰ ਨੂੰ ਚੇਤੇ ਕਰਾਇਆ ਹੈ, ਅਕਲ ਵਰਤਣ ਵਾਸਤੇ ਵੀ ਕਹੀ ਹੈ, ਅਕਲ ਬੰਦ ਨਹੀਂ ਕਰਨੀ। ਤੇ ਤੀਸਰਾ ਮਤ ਹੈ ਮੌਤ ਨੂੰ ਵੀ ਚੇਤੇ ਰੱਖਣਾ ਹੈ। ਐਸਾ ਕਿਉਂ? ਕਿਉਂਕਿ ਗੁਰਦੇਵ ਕਹਿੰਦੇ ਨੇ ਦਾਤ ਦੇ ਨਾਲ ਨਾਲ ਅਕਲ ਵੀ ਵਰਤ, ਪ੍ਰਭੂ ਨੂੰ ਚੇਤੇ ਕਰ, ਤੇ ਜੇ ਅਕਲ ਵਰਤਣੀ ਹੈ ਤੇ ਮੌਤ ਨੂੰ ਵੀ ਚੇਤੇ ਕਰ, ਤੇ ਜੇ ਨਿਰੀ ਮੌਤ ਚੇਤੇ ਕਰ ਲਈਏ ਤੇ ਜ਼ਿੰਦਗੀ ਬੇਰਾਨ ਬਣ ਜਾਏਗੀ, ਕੀ ਰਹੇਗਾ ਜ਼ਿੰਦਗੀ ਦੇ ਵਿੱਚ। ਇਸ ਕਰਕੇ ਗੁਰਦੇਵ ਕਹਿੰਦੇ ਨੇ ਮੌਤ ਦੇ ਨਾਲ ਨਾਲ ਤੂੰ ਪਰਿਵਾਰ ਨੂੰ ਦੇਖ ਕੇ ਪ੍ਰਮਾਤਮਾ ਨਾਲ ਜੁੜ, ਪ੍ਰਭੂ ਦਾਤ ਨੂੰ ਦੇਖ ਕੇ ਦਾਤਾਰ ਨਾਲ ਜੁੜ। ਪਰ ਉਲਟਾ ਖੇਲ ਚੱਲਦਾ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤ ਚੇਤੇ ਰਹਿੰਦੀ ਹੈ, ਦਾਤਾਰ ਵਿਸਰ ਜਾਂਦਾ ਹੈ। ਤੇ ਕਬੀਰ ਕਹਿੰਦੇ ਨੇ ਆਪਾਂ ਕਿਸੇ ਵੀ ਦੇਵਤੇ ਦੇ ਅੱਗੇ ਨਹੀਂ ਝੁਕਦੇ, ਕਿਉਂਕਿ ਦੇਵਤੇ ਦੇ ਅੱਗੇ ਝੁਕਣ ਦੇ ਨਾਲ ਹੁੰਦਾ ਕੀ ਹੈ, ਜੋ ਪ੍ਰਾਪਤੀਆਂ ਹਨ। ਕਬੀਰ ਕਹਿੰਦਾ ਮੈਨੂੰ ਚਾਹੀਦਾ ਹੀ ਨਹੀਂ, ਕੋਈ ਜਾ ਰਿਹਾ ਬ੍ਰਾਹਮਣ ਦੇ ਕੋਲ, ਪੱਤਰੀ ਦਿਖਾ ਰਿਹਾ, ਕੁਛ ਮੰਗ ਰਿਹਾ, ਕੀ ਮੰਗ ਰਿਹਾ, ਘਰ ਦਾ ਸੁੱਖ ਕਹਿ ਰਿਹਾ। ਕਬੀਰ ਕਹਿੰਦਾ ਸੁੱਖ ਮੰਗਦ ਦੁੱਖ ਅੱਗ ਲਿਆਵੈ, ਸੋ ਸੁੱਖ ਹਮੋ ਨਾ ਮੰਗਿਆ ਭਾਵੈ। ਕਬੀਰ ਕਹਿੰਦਾ ਮੈਨੂੰ ਸੁੱਖ ਚਾਹੀਦਾ ਹੀ ਨਹੀਂ, ਸੁੱਖ ਵਾਸਤੇ ਅਸੀਂ ਰੋ ਰਹੇ ਹਾਂ, ਜਾ ਰਹੇ ਹਾਂ, ਭਟਕ ਰਹੇ ਹਾਂ। ਕਬੀਰ ਕਹਿੰਦਾ ਮੈਨੂੰ ਸੁੱਖ ਚਾਹੀਦਾ ਹੀ ਨਹੀਂ, ਮੈਂ ਕਬੂਲ ਕਰ ਲਿਆ ਸੰਸਾਰ ਚ ਦੁੱਖ ਹੈ, ਦੁੱਖ ਵਿਆਪਕ ਹੈ। ਤੇ ਜੇ ਕੋਈ ਇਹੀ ਮੰਨ ਲਏ ਕਿ ਮੈਨੂੰ ਸੁੱਖ ਹੀ ਨਹੀਂ ਚਾਹੀਦਾ, ਤੇ ਸਾਰੀ ਜ਼ਿੰਦਗੀ ਚ ਰਹਿ ਕੇ ਜਾਏਗਾ, ਕੋਈ ਪਕੜ ਨਹੀਂ ਰਹਿ ਜਾਏਗੀ। ਬੰਦਾ ਦੁੱਖ ਕਬੂਲ ਕਰਦਾ ਹੀ ਨਹੀਂ, ਬਾਰ ਬਾਰ ਸੁੱਖ ਮੰਗਦਾ, ਸੁੱਖ ਦੇ ਕਰਕੇ ਫਿਰ ਖੂਹ ਦੇ ਵਿੱਚ ਡਿੱਗਣਾ ਪੈਂਦਾ। ਅਗਿਆਨਤਾ ਸਭ ਤੋਂ ਵੱਡਾ ਗਿਆਨ ਹੈ ਕਿ ਦੁੱਖ ਹੈ, ਬਸ ਇਤਨੀ ਗੱਲ ਮੰਨ ਲੈਣੀ। ਨਾਨਕ ਦੁਖੀਆ ਸਭ ਸੰਸਾਰ, ਗੁਰਦੇਵ ਕਹਿੰਦੇ ਨੇ ਤੁਸੀਂ ਨਹੀਂ, ਸਾਰਾ ਜਗਤ ਦੁਖੀ ਹੈ। ਤੇ ਕਬੀਰ ਨੇ ਮੰਨ ਲਿਆ ਕਿ ਸੁੱਖ ਮੰਗਤ ਦੁੱਖ ਅੱਗ ਲਿਆਵੈ, ਮੈਂ ਸੁੱਖ ਮੰਗ ਰਿਹਾ, ਦੁੱਖ ਵਿਆਪਕ ਹੈ ਸੰਸਾਰ ਚ, ਤੇ ਜੇ ਦੁੱਖ ਵਿਆਪਕ ਹੈ ਪਰਮਾਤਮਾ ਸਾਨੂੰ ਸੁੱਖ ਚਾਹੀਦਾ ਹੀ ਨਹੀਂ, ਅਸੀਂ ਆਨੰਦ ਉਹ ਮੰਗਦੇ ਹਾਂ ਜਿੱਥੇ ਤੂੰ ਰੱਖੇਗਾ ਬਸ। ਤੇ ਜੇ ਤੂੰ ਰੱਖੇਗਾ ਸਭ ਕੁਛ, ਤੂੰ ਦੇਣਾ ਹੈ, ਫਿਰ ਤੇਰੇ ਹੁਕਮ ਤੋਂ ਬਾਹਰ ਨਹੀਂ ਜਾਵਾਂਗੇ, ਫਿਰ ਕਿਉਂ ਜਾਣਾ ਬਾਹਰ ਬ੍ਰਾਹਮਣਾਂ ਦੇ ਕੋਲ, ਕਿਉਂ ਜਾਣਾ ਹੋਰ ਕਿਸੇ ਤਵੀਤਾਂ ਦੇ ਕੋਲ। ਗੁਰੂ ਤੇਰੇ ਕੋਲ ਆਵਾਂਗੇ, ਤੂੰ ਹੁਕਮ ਚ ਰੱਖ, ਕਿਉਂਕਿ ਉੱਥੇ ਜਾਣ ਤੋਂ ਬਾਅਦ ਵੀ ਦੁੱਖ ਬਣਿਆ ਰਹਿੰਦਾ ਹੈ, ਫਿਰ ਕੀ ਕਰਾਂਗੇ, ਤੇ ਕਿਹੜੇ ਸੁੱਖ ਦੀ ਮੰਗ ਕਰ ਰਹੇ ਨੇ। ਗੁਰੂ ਨਾਨਕ ਤੇ ਸਹਿਮਤ ਹੀ ਨਹੀਂ ਉਸ ਸੁੱਖ ਦੇ ਨਾਲ, ਰਜਾ ਦੇ ਨਾਲ ਸਹਿਮਤ ਨੇ। ਜੇ ਸੁਖ ਦੇਤਾ ਤੁਜੈ ਰਾਜੀ, ਦੁੱਖ ਵੀ ਤੁਜੈ ਤਿਆਈ, ਦੁੱਖ ਤੇ ਸੁੱਖ ਦੇ ਵਿੱਚ ਹੁਕਮ ਚ ਰਹਿਣਾ, ਬਰਾਬਰ ਰਹਿਣਾ। ਤੇ ਇੱਥੇ ਕਬੀਰ ਕਹਿੰਦੇ ਨੇ ਪਰਮਾਤਮਾ ਤੇਰੇ ਦਰ ਤੇ ਬੇਨਤੀ ਇੱਕ ਨਹੀਂ, ਬੇਨਤੀ ਤਾਕਤਾਂ ਹਨ, ਬੇਨਤੀ ਉਹ ਦੇਵੀ ਦੇਵਤਾ ਹਨ ਜਿਨ੍ਹਾਂ ਦੇ ਮਤ ਪ੍ਰਚਲਿਤ ਹਨ, ਆਪੋ ਆਪਣੇ ਕਰਮ ਕਰ ਰਹੇ ਹਨ, ਆਪੋ ਆਪਣੇ ਢੰਗ ਦੇ ਨਾਲ ਬਣਤਰ ਬਣਾਈ ਗਈ ਸੀ ਸਨਾਤਨ ਧਰਮ ਦੇ ਵਿੱਚ, ਸਮੇਂ ਦੇ ਮੁਤਾਬਿਕ ਉਹਨਾਂ ਨੇ ਵੰਡ ਦਿੱਤਾ ਸੀ। ਕਿਉਂ? ਕਿਉਂਕਿ ਜਗਤ ਦੀ ਮਤ ਬੜੀ ਅਸਥੂਲ ਸੀ, ਮੋਟੀ ਸੀ, ਸਮਝ ਆਉਂਦੀ ਨਹੀਂ ਸੀ। ਉਹਨਾਂ ਨੇ ਮੂਰਤੀਆਂ ਦਾ ਰੂਪ ਦੇ ਦਿੱਤਾ ਤਾਂ ਕਿ ਨਿਸ਼ਾਨ ਦੇਖ ਕੇ ਸਮਝ ਆ ਜਾਏਗਾ। ਛੋਟੇ ਛੋਟੇ ਬੱਚੇ ਹੁੰਦੇ ਨੇ, ਲਿਖ ਦਿੱਤਾ ਜਾਂਦਾ ਏ ਫੋਰ ਐਪਲ। ਹੁਣ ਐਪਲ ਦਾ ਕੀ ਮਤਲਬ ਹੈ? ਇਹ ਅਕਸ਼ਰ ਹੈ, ਕੈਪੀਟਲ ਹੈ, ਏ ਦਾ ਮਤਲਬ ਹੈ ਐਪਲ। ਕਿਉਂ ਲਾ ਦਿੱਤਾ ਜਾਂਦਾ? ਨਾਲ ਉਹਦੀ ਤਸਵੀਰ ਲਾ ਦਿੱਤੀ ਜਾਂਦੀ ਹੈ ਤਾਂ ਕਿ ਇਨਸਾਨ ਦੇ ਬੱਚੇ ਦੇ ਮਾਇੰਡ ਚ ਇੱਕ ਗੱਲ ਪੈ ਜੇ, ਇਹ ਅਕਸ਼ਰ ਹੁੰਦਾ ਹੈ ਏ ਫੋਰ ਐਪਲ, ਇਸ਼ਾਰਾ। ਤੇ ਇਸ ਤਰ੍ਹਾਂ ਅਵਤਾਰਾਂ ਨੇ ਵੀ ਕੁਛ ਇਸ਼ਾਰੇ ਦਿੱਤੇ ਕਿ ਇਨਸਾਨ ਦੇ ਮਤ ਦੇ ਵਿੱਚ ਬਹਿ ਜਾਵੇ ਕਿ ਪਰਮਾਤਮਾ ਹੈ, ਪਰਮਾਤਮਾ ਹੈ। ਉਹ ਪਰਮਾਤਮਾ ਦੇ ਮਤ ਦੇ ਵਿੱਚ ਨਹੀਂ ਆਇਆ, ਏ ਤੇ ਮਤ ਦੇ ਵਿੱਚ ਨਹੀਂ ਆਇਆ, ਐਪਲ ਨੂੰ ਹੀ ਪਕੜ ਕੇ ਬਹਿ ਗਏ। ਉਹ ਪਰਮਾਤਮਾ ਪ੍ਰਗਟ ਹੋਏ ਨੇ, ਉਹਨਾਂ ਪੱਥਰਾਂ ਨੂੰ ਹੀ ਪਕੜ ਕੇ ਬਹਿ ਗਏ। ਤੇ ਜੋ ਪਾਥਰ ਕੀ ਪੈਰੀ ਪਾਏ, ਤਿਨ ਕੀ ਘਾਲ ਅਜਾਈ ਜਾਏ, ਫਿਰ ਉਹ ਪੱਥਰ ਦੀ ਪੈਰੀ ਪੈ ਰਹੇ ਨੇ। ਪੱਥਰ ਦੇ ਪਿੱਛੇ ਜੋ ਭੇਦ ਸੀ ਕਿ ਪਰਮਾਤਮਾ ਦਾ ਚਿੰਤਨ ਕਰਨਾ, ਉਹਦਾ ਸਰੂਪ ਦਿੱਤਾ ਸੀ ਉਹ ਚੇਤੇ ਹੀ ਨਹੀਂ ਰਿਹਾ, ਹੁਣ ਪੱਥਰ ਨੂੰ ਪੂਜੀ, ਪੱਥਰ ਪੱਥਰ ਰਹਿ ਗਿਆ, ਪਿੱਛੇ ਪਰਮਾਤਮਾ ਦਾ ਅਨੁਭਵ ਚਲਾ ਗਿਆ। ਤੇ ਕਬੀਰ ਬੜੇ ਪਿਆਰ ਦੇ ਨਾਲ ਦੱਸ ਰਹੇ ਹਨ ਕਿ ਕਿਸ ਕਿਸ ਢੰਗ ਦੇ ਨਾਲ ਦੇਵੀ ਦੇਵਤਾ ਉਹ ਪਰਮਾਤਮਾ ਕਿਤਨਾ ਵੱਡਾ ਹੈ, ਉਸਦਾ ਦਰਬਾਰ ਕਿਤਨਾ ਵੱਡਾ ਹੈ ਤੇ ਉੱਥੇ ਕੀ ਕੁਛ ਹੋ ਰਿਹਾ ਹੈ।
ਸਤਨਾਮ ਸ੍ਰੀ ਵਾਹਿਗੁਰੂ ਜੀ, ਕੋਟ ਸੂਰਜ ਜਾ ਕੈ ਪ੍ਰਗਾਸ,
ਕਰੋੜਾਂ ਹੀ ਸੂਰਜ। ਕਬੀਰ ਕਹਿੰਦੇ ਨੇ ਇੱਕ ਸੂਰਜ ਨਹੀਂ ਹੈ, ਕਹਿੰਦੇ ਨੇ ਸਾਨੂੰ ਗੁਰਬਾਣੀ ਦੇ ਵਿੱਚ ਕਬੀਰ ਅੱਜ ਤੋਂ 600, 700, 800 ਸਾਲ ਪਹਿਲੇ ਦੱਸ ਰਹੇ ਹਨ ਕਿ ਕਰੋੜਾਂ ਸੂਰਜ ਹਨ, ਤੇ ਸਾਈ ਸੱਜ ਮੰਨ ਰਹੀ ਹੈ ਕਿ ਕਰੋੜਾਂ ਸੂਰਜ ਨੇ, ਇੱਕ ਸੂਰਜ ਨਹੀਂ ਹੈ। ਸਾਈ ਸੱਜ ਮੰਨ ਰਹੀ ਹੈ ਕਿ ਜੋ ਇੱਕ ਸੂਰਜ ਨਜ਼ਰ ਆ ਰਿਹਾ ਇਹ ਆਪਣੀ ਜਵਾਨੀ ਵੀ ਜੀ ਚੁੱਕਿਆ ਹੈ, ਆਪਣਾ ਬਚਪਨ ਵੀ ਜੀ ਚੁੱਕਿਆ ਤੇ ਆਪਣੇ ਬੁਢੇਪੇ ਦੇ ਕਗਾਰ ਤੇ ਖੜਾ ਹੈ, ਤੇ ਸਾਈ ਸੱਜ ਮੰਨ ਰਹੀ ਹੈ ਕਿ ਕਰੋੜਾਂ ਹੀ ਸੂਰਜ ਹਨ। ਤੇ ਕਬੀਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕਿਤਨੇ ਸਾਲ ਪਹਿਲੇ ਕਹੇ ਨੇ ਕੋਟ ਸੂਰ ਜਾ ਕੇ ਪ੍ਰਗਾਸ, ਕੋਟ ਕਹਿੰਦੇ ਨੇ ਕਰੋੜ ਨੂੰ। ਕਬੀਰ ਕਹਿੰਦਾ ਇੱਕ ਸੂਰਜ ਨਹੀਂ ਹੈ, ਕਰੋੜਾਂ ਹੀ ਸੂਰਜ ਹਨ ਪ੍ਰਮਾਤਮਾ, ਇਹੋ ਜਿਹੇ ਸੂਰਜ ਤੇ ਕਰੋੜਾਂ ਹੀ ਮੈਂ ਦੇਖੇ ਹਨ। ਇਹ ਸੁਰਤ ਹੈ, ਇਸ ਨੂੰ ਕਹਿੰਦੇ ਨੇ ਧਰਮ ਖੰਡ ਕਾ ਇਹੋ ਤਨਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੇ ਸੰਤਰ। ਗਿਆਨ ਖੰਡ ਦੇ ਵਿੱਚ ਕੀ ਹੈ? ਇੱਕ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੇਤੇ ਪਵਨ ਪਾਣੀ ਵੇ ਸੰਤਰ, ਕੇਤੇ ਕਾਨ ਮਹੇਸ਼, ਬੇਅੰਤ ਹੀ ਕ੍ਰਿਸ਼ਨ ਹਨ ਤੇ ਬੇਅੰਤ ਹੀ ਮਹੇਸ਼ ਹਨ, ਬੇਅੰਤ ਹੀ ਸ਼ਿਵਜੀ ਹਨ, ਕੋਈ ਅੰਤ ਹੀ ਨਹੀਂ। ਇੱਕ ਸ਼ਿਵਜੀ ਨਹੀਂ ਹੈ, ਇੱਕ ਕੋਲੋਂ ਕੀ ਮੰਗ ਰਹੇ ਹੋ? ਕਬੀਰ ਕਹਿੰਦਾ ਇੱਕ ਕੋਲੋਂ ਮੰਗ ਰਹੇ ਨੇ ਜਾ ਕੇ ਸੁਖ, ਸ਼ਿਵਜੀ ਕੋਲੋਂ, ਬ੍ਰਹਮਾ ਕੋਲੋਂ, ਵਿਸ਼ਨੂੰ। ਕਬੀਰ ਕਹਿੰਦਾ ਇੱਕ ਹੈ ਹੀ ਨਹੀਂ, ਇੱਕ ਸੂਰਜ ਨੂੰ ਪਾਣੀ ਦੇਈ ਜਾ ਰਹੇ ਨੇ। ਹਰਿਦਵਾਰ ਦੇ ਵਿੱਚ ਜਦੋਂ ਪਾਣੀ ਦੇ ਰਹੇ ਸਨ ਬ੍ਰਾਹਮਣ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਖੇਤਾਂ ਦੀ ਤਰਫ਼ ਪਾਣੀ ਦੇ ਦਿੱਤਾ, ਜਦੋਂ ਆਪਣੇ ਖੇਤਾਂ ਦੀ ਤਰਫ਼ ਪਾਣੀ ਦਿੱਤਾ ਤੇ ਬ੍ਰਾਹਮਣ ਕਹਿਣ ਲੱਗੇ ਤੁਸੀਂ ਇੱਧਰ ਮੂੰਹ ਕਰਕੇ ਪੱਛੋਂ ਵੱਲ ਪਾਣੀ ਕਿਉਂ ਦੇ ਰਹੇ ਹੋ? ਤੇ ਉਹ ਕਹਿਣ ਲੱਗੇ ਮੈਂ ਤਾਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਤੇ ਉਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤੁਹਾਡੇ ਖੇਤਾਂ ਨੂੰ ਪਾਣੀ ਪਹੁੰਚ ਜਾਏਗਾ? ਗੁਰੂ ਨਾਨਕ ਦੇਵ ਕਹਿਣ ਲੱਗੇ ਅਗਰ ਤੁਹਾਡੇ ਸੂਰਜ ਤੱਕ ਪਾਣੀ ਪਹੁੰਚ ਜਾਏਗਾ ਤੇ ਮੇਰੇ ਖੇਤਾਂ ਨੂੰ ਵੀ ਪਹੁੰਚ ਜਾਏਗਾ। ਕਹਿੰਦੇ ਨੇ ਸੂਰਜ ਕਿਤਨੀ ਦੂਰ? ਬੜੇ ਜੋਜਨ ਦੂਰ ਹੈ, ਹਜ਼ਾਰਾਂ ਹੀ ਕਰੋੜਾਂ ਲੱਖਾਂ ਮੀਲ। ਤੇ ਕਹਿੰਦੇ ਨੇ ਮੇਰੇ ਖੇਤ ਤੇ ਚੰਦ ਮੀਲ, ਕੁਛ ਸੈਕੜੇ ਮੀਲ ਦੀ ਦੂਰੀ ਤੇ ਹਨ, ਉੱਥੇ ਸੈਕੜੇ ਕੋਹ ਦੀ ਦੂਰੀ ਤੱਕ ਤੇ ਪਾਣੀ ਪਹੁੰਚ ਜਾਏਗਾ। ਜੇ ਤੁਹਾਡਾ ਇਤਨੀ ਦੂਰ ਪਹੁੰਚ ਸਕਦਾ, ਮੇਰਾ ਉੱਥੇ ਵੀ ਪਹੁੰਚ ਜਾਏਗਾ। ਉਹਨਾਂ ਨੇ ਚੋਟ ਕੀਤੀ, ਉੱਥੇ ਸਮਝਾਇਆ ਕਿ ਸੂਰਜ ਤੇ ਉਹਦੀ ਕ੍ਰਿਤ ਹੈ, ਇਹੋ ਜਿਹੇ ਕਰੋੜਾਂ ਸੂਰਜ ਹਨ ਜਿਹਨੂੰ ਤੁਸੀਂ ਰੱਬ ਦਾ ਰੂਪ ਮੰਨ ਰਹੇ ਹੋ, ਇਹ ਤੇ ਉਹਦੀ ਕ੍ਰਿਤ ਹੈ, ਇਹ ਕਰਤਾ ਨਹੀਂ ਹੈ, ਇਹ ਤੇ ਉਹਦਾ ਕੰਮ ਹੈ ਪ੍ਰਮਾਤਮਾ ਦਾ ਬਣਾਇਆ ਹੋਇਆ, ਇਹ ਕੰਮ ਬਣਾਉਣ ਵਾਲਾ ਨਹੀਂ ਹੈ, ਬਣਾਉਣ ਵਾਲਾ ਕੁਛ ਹੋਰ ਹੈ। ਤੇ ਕਰੋੜਾਂ, ਇੱਕ ਸੂਰਜ ਨਹੀਂ, ਕਬੀਰ ਕਹਿੰਦਾ ਕਰੋੜਾਂ ਹੀ ਸੂਰਜ ਉਸਦੇ ਦਰ ਤੇ ਪ੍ਰਕਾਸ਼ ਕਰ ਰਹੇ ਹਨ।
ਕੋਟ ਮਹਾਦੇਵ ਅਰ ਕਬਲਾਸ,
ਕਹਿੰਦੇ ਹਨ ਕਿ ਉਹ ਜਿਹੜਾ ਮਹਾਦੇਵ ਕੈਲਾਸ਼ ਪਰਬਤ ਦੇ ਉੱਤੇ ਬੈਠਦਾ ਸੀ ਉਹ ਇੱਕ ਨਹੀਂ ਹੈ, ਕਰੋੜਾਂ ਹੀ ਕੈਲਾਸ਼ ਪਰਬਤ ਹਨ ਤੇ ਕਰੋੜਾਂ ਹੀ ਸ਼ਿਵਜੀ ਹਨ ਜਿਹੜੇ ਬੈਠੇ ਹਨ ਕੈਲਾਸ਼ ਪਰਬਤ ਦੇ ਉੱਪਰ, ਤੇ ਕਰੋੜਾਂ ਹੀ ਉਹਨਾਂ ਦੇ ਮਤ ਹਨ, ਕਰੋੜਾਂ ਹੀ ਸ਼ਿਵਜੀ, ਇੱਕ ਨਹੀਂ ਕੋਟ। ਕਬੀਰ ਨੇ ਦੇਖ ਲਿਆ, ਉਹ ਕਹਿੰਦਾ ਕਰੋੜਾਂ ਹੀ ਸ਼ਿਵਜੀ ਹਨ, ਤੁਸੀਂ ਇੱਕ ਕੋਲੋਂ ਮੰਗ ਰਹੇ ਹੋ? ਤੇ ਕਬੀਰ ਕਹਿੰਦਾ ਇੱਕ ਦੇ ਪੱਲੇ ਕੀ ਹੋ ਸਕਦਾ ਹੈ ਜਿਹਦੇ ਦਰਬਾਰ ਦੇ ਵਿੱਚ ਕਰੋੜਾਂ ਹੀ ਸ਼ਿਵਜੀ ਬੈਠੇ ਹੋਣ, ਕਰੋੜਾਂ ਹੀ ਸ਼ਿਵਜੀ ਵਰਗੇ ਤਪੱਸਿਆ ਕਰ ਰਹੇ ਹੋਣ। ਤੇ ਇਸ ਕਰਕੇ ਕਬੀਰ ਇਹ ਨਹੀਂ ਕਹਿੰਦਾ ਕਿ ਸ਼ਿਵਜੀ ਮੈਨੂੰ ਇਹ ਚਾਹੀਦਾ ਹੈ, ਮਹਾਦੇਵ ਮੈਨੂੰ ਇਹ ਚਾਹੀਦਾ ਹੈ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਪਿਵ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮਹਾਦੇਵ ਜੋ ਸਭ ਤੋਂ ਵੱਡਾ ਦੇਵਤਾ ਨੂੰ ਕਹਿੰਦੇ ਨੇ ਸ਼ਿਵਜੀ, ਤੇ ਨਿਰੰਕਾਰ ਕਾ ਚੀਨਤ ਨਹਿ ਪਿਵ, ਤੇ ਪਰਮਾਤਮਾ ਦਾ ਤੇ ਭੇਦ ਕੋਈ ਪਾ ਹੀ ਨਹੀਂ ਸਕਦਾ, ਉਹ ਕੀ ਹੈ, ਕਿਵੇਂ ਦਾ ਹੈ, ਕੀ ਹੈ, ਕੁਛ ਵੀ ਨਹੀਂ ਪਤਾ, ਕਿਹੋ ਜਿਹਾ ਦੇਵਤਾ ਹੈ, ਉਹ ਤੇ ਬੇਅੰਤ ਹੈ, ਬੇਅੰਤ ਤਾਕਤਾਂ ਦਾ ਮਾਲਕ ਹੈ, ਉਹਦਾ ਕੋਈ ਵੀ ਅੰਤ ਨਹੀਂ ਹੈ। ਤੇ ਗੁਰੂ ਕਬੀਰ ਕਹਿੰਦੇ ਨੇ ਮੈਂ ਉਸ ਮਹਾਦੇਵ ਦੇ ਕੋਲੋਂ ਕੁਛ ਨਹੀਂ ਮੰਗਦਾ, ਕਿਉਂਕਿ ਕਰੋੜਾਂ ਹੀ ਹਨ ਮਹਾਦੇਵ।
ਦੁਰਗਾ ਕੋਟ ਜਾ ਕੇ ਮਰਦਨ ਕਰੈ,
ਕਬੀਰ ਕਹਿੰਦੇ ਨੇ ਕਰੋੜਾਂ ਹੀ ਦੁਰਗਾ ਹਨ, ਇੱਕ ਦੁਰਗਾ ਨਹੀਂ ਹੈ, ਕੋਈ ਝੁਕੀ ਜਾਵੇ ਦੁਰਗਾ ਦੇ ਅੱਗੇ। ਕਬੀਰ ਕਹਿੰਦਾ ਮੈਂ ਕਰੋੜਾਂ ਹੀ ਦੁਰਗਾ ਦੇਖ ਲਈਆਂ ਨੇ, ਇੱਕ ਹੈ ਹੀ ਨਹੀਂ, ਕਰੋੜਾਂ ਹੀ ਦੁਰਗਾ ਹਨ ਉਸਦੇ ਦਰਬਾਰ ਦੇ ਵਿੱਚ। ਭਗਤ ਨਾਮਦੇਵ ਦੱਸਦੇ ਹਨ ਅਗਰ ਕੋਈ ਪ੍ਰਮਾਤਮਾ ਨੂੰ ਇਸਤਰੀ ਦੇ ਰੂਪ ਦੇ ਵਿੱਚ ਪੂਜਣ ਲੱਗ ਜਾਵੇ, ਭਾਵ ਜਿਹੜੇ ਮਾਤਾ ਦੀ ਭਗਤੀ ਕਰਦੇ ਹਨ ਇਸਤਰੀ ਦੇ ਰੂਪ ਦੇ ਵਿੱਚ, ਪਰਮਾਤਮਾ ਨੂੰ ਪੂਜਦੇ ਹਨ ਉਹਨਾਂ ਦਾ ਫਲ ਕੀ ਹੁੰਦਾ ਹੈ? ਉਹ ਕਹਿੰਦੇ ਹਨ ਮਹਾ ਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਅਵਤਰੈ। ਉਹ ਕਹਿੰਦੇ ਹਨ ਕਿ ਅਗਰ ਉਸ ਮਹਾ ਪਰਮਾਤਮਾ ਨੂੰ ਮਹਾ ਮਾਈ ਦੇ ਰੂਪ ਦੇ ਵਿੱਚ ਪ੍ਰਗਟ ਕਰਕੇ, ਇਸਤਰੀ ਦੇ ਰੂਪ ਦੇ ਵਿੱਚ ਪ੍ਰਗਟ ਕਰਕੇ ਪੂਜਾ ਕੀਤੀ ਜਾਵੇ, ਹੁੰਦਾ ਕੀ ਹੈ? ਜੈਸਾ ਸੇਵੈ ਤੈਸੋ ਹੋਏ। ਜਿਹੋ ਜਿਹਾ ਇਹ ਮਨ ਚਿੰਤਨ ਕਰਦਾ ਹੈ ਉਹ ਜਿਹਾ ਹੋ ਜਾਂਦਾ ਹੈ। ਰੋਜ਼ ਰੋਜ਼ ਝੂਠ ਦੀ ਚਿੰਤਾ ਕਰੇ, ਚਿੰਤਨ ਕਰੇ ਝੂਠ ਬਣ ਜਾਏਗਾ। ਰੋਜ਼ ਰੋਜ਼ ਮਨ ਸੱਚ ਦਾ ਚਿੰਤਨ ਕਰੇ, ਇੱਕ ਦਿਨ ਸੱਚ ਦਾ ਰੂਪ ਹੋ ਜਾਂਦਾ ਹੈ। ਰੋਜ਼ ਰੋਜ਼ ਕ੍ਰੋਧ ਦੀ ਗੱਲ ਕਰੇ, ਇੱਕ ਦਿਨ ਕ੍ਰੋਧੀ ਬਣ ਜਾਏਗਾ। ਇਸੇ ਤਰ੍ਹਾਂ ਭਗਤ ਨਾਮਦੇਵ ਦੱਸਦੇ ਹਨ ਕਿ ਮਹਾ ਮਾਈ ਕੀ ਪੂਜਾ ਕਰੇ ਹੋਏਗਾ ਕੀ, ਨਰਸੈ ਨਾਰ ਹੋਏ ਅਵਤਰੈ। ਅਗਰ ਇਹ ਮਨੁੱਖ ਬੰਦੇ ਇਹ ਜੋ ਜੀਵਨ ਮਿਲਿਆ ਹੈ ਇਸ ਜਨਮ ਦੇ ਵਿੱਚ, ਅਗਰ ਪੁਰਸ਼ ਹੈ, ਅਗਰ ਇਸ ਜਨਮ ਦੇ ਵਿੱਚ ਪੁਰਸ਼ ਹੈ ਤੇ ਅਗਲੇ ਦੇ ਵਿੱਚ ਕੀ ਬਣੇਗਾ? ਨਰਸੈ ਨਾਰ, ਅਗਲੇ ਇਸਤਰੀ ਬਣ ਜਾਏਗਾ। ਇਤਨਾ ਕੁ ਫਲ ਦੱਸਦੇ ਨੇ ਕਿ ਕੋਈ ਪਰਮਾਤਮਾ ਨੂੰ ਮਾਤਾ ਕਰਕੇ ਪੂਜੇ, ਦੇਵੀ ਕਰਕੇ ਪੂਜੇ, ਕੀ ਮਿਲੇਗਾ ਇਸ ਜਨਮ ਦੇ ਵਿੱਚ? ਅਗਰ ਮਨੁੱਖ ਹੈ, ਪੁਰਸ਼ ਹੈ, ਅਗਲੇ ਜਨਮ ਚ ਇਸਤਰੀ ਦਾ ਜਨਮ ਹੋ ਜਾਏਗਾ। ਤੇ ਐਸਾ ਵੀ ਹੁੰਦਾ ਹੈ ਗਹਿਰਾਈ ਦੇ ਨਾਲ ਕੋਈ ਕਰਨ ਲੱਗ ਜਾਏ ਚਿੰਤਨ, ਅੰਦਰ ਇਸਤਰੀ ਦਾ ਚੱਲਣ ਲੱਗ ਜਾਵੇ ਤੇ ਇਸ ਜਨਮ ਦੇ ਵਿੱਚ ਸਰੀਰ ਦੇ ਉੱਪਰ ਇਸਤਰੀ ਦੇ ਚਿੰਨ੍ਹ ਪ੍ਰਗਟ ਹੋਣ ਲੱਗ ਜਾਂਦੇ ਹਨ। ਐਸਾ ਵੀ ਵਿਦਵਾਨ ਕਹਿੰਦੇ ਹਨ। ਗਹਿਰਾਈ ਦੇ ਨਾਲ ਮਨ ਜਿੱਧਰ ਚੱਲਦਾ ਹੈ ਉਹ ਜਿਹਾ ਉੱਪਰ ਪਹਿਰਾਵਾ ਚੱਲ ਜਾਂਦਾ ਹੈ। ਇਸਤਰੀ ਦਾ ਆਪਣੇ ਢੰਗ ਦਾ ਸਰੀਰ ਬਣਾਇਆ ਹੈ ਪਰਮਾਤਮਾ ਨੇ, ਪੁਰਸ਼ ਦਾ ਆਪਣੇ ਢੰਗ ਦਾ ਬਣਾਇਆ ਹੈ। ਇਸਤਰੀ ਦੇ ਆਪਣੇ ਕੰਮ ਨੇ, ਪੁਰਸ਼ ਦੇ ਆਪਣੇ ਕੰਮ ਨੇ। ਇਹਨਾਂ ਵੈਸਟਨ ਵਾਲਿਆਂ ਨੇ ਕਹਿ ਦਿੱਤਾ ਕੋਈ ਅੰਤਰ ਨਹੀਂ ਹੈ, ਮੂਰਖ ਨੇ ਅੰਤਰ ਨਹੀਂ ਹੈ, ਸਰੀਰ ਦੇਖੋ ਸਰੀਰ ਚ ਅੰਤਰ ਹੈ, ਬਣਤਰ ਚ ਅੰਤਰ ਹੈ, ਕਿਉਂ ਨਹੀਂ ਹੈ ਅੰਤਰ? ਕਪੈਸਿਟੀ ਦੇ ਵਿੱਚ ਅੰਤਰ ਹੈ, ਸੋਚਣੀ ਦੇ ਵਿੱਚ ਅੰਤਰ ਹੈ, ਸੁਭਾਅ ਦੇ ਵਿੱਚ ਅੰਤਰ ਹੈ। ਇਸਤਰੀ ਦੇ ਪੁਰਖ ਦੇ ਸੁਭਾਅ ਦੇ ਵਿੱਚ, ਸਰੀਰ ਦੇ ਵਿੱਚ ਪਰਿਪੂਰਨ ਪਰਮਾਤਮਾ ਨੇ ਅੰਤਰ ਬਣਾਇਆ ਹੈ। ਤੇ ਕਹਿ ਦਿੰਦੇ ਨੇ ਕਿ ਪੁਰਸ਼ ਤੇ ਇਸਤਰੀ ਦੇ ਵਿੱਚ ਕੋਈ ਅੰਤਰ ਨਹੀਂ ਹੈ, ਕਿਉਂ ਨਹੀਂ ਅੰਤਰ? ਅੰਤਰ ਹੈ, ਸਰੀਰ ਦਾ ਅੰਤਰ ਹੈ, ਸੁਭਾਅ ਦਾ ਅੰਤਰ ਹੈ, ਗੁਣਾਂ ਦਾ ਅੰਤਰ ਹੈ। ਇਹ ਨਹੀਂ ਮੈਂ ਕਹਿ ਰਿਹਾ ਕਿ ਉਹ ਉੱਚਾ ਹੈ ਜਾਂ ਨੀਵਾਂ ਹੈ। ਉਸ ਤਲ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਇਸਤਰੀ ਨੂੰ ਵੱਡਾ ਕਰਕੇ ਬਿਆਨ ਕਰਦੀ ਹੈ। ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਕਿਉਂ ਮੰਦਾ ਕਹੀਏ ਕਿਉਂਕਿ ਇਹਨੇ ਰਾਜਿਆਂ ਨੂੰ ਜਨਮ ਦਿੱਤਾ। ਪਰ ਇਹ ਗੱਲ ਕਹਿ ਦੇਣੀ ਕਿ ਪੁਰਸ਼ ਤੇ ਇਸਤਰੀ ਚ ਕੋਈ ਅੰਤਰ ਨਹੀਂ, ਮੂਰਖਤਾ ਹੀ ਹੋਏਗੀ ਨਾ। ਨਾ ਕੋਈ ਸਰੀਰ ਦਾ ਮੇਲ ਹੈ ਇਸਤਰੀ ਦੇ ਪੁਰਖ ਦੇ, ਨਾ ਸੁਭਾਅ ਦਾ ਮੇਲ ਹੈ, ਤੇ ਇਸ ਕਰਕੇ ਪਹਿਰਾਵਾ ਵੀ ਅੱਡ ਅੱਡ ਸੀ। ਲੇਕਿਨ ਅੱਜ ਪਹਿਰਾਵਾ ਵੀ ਇੱਕ ਹੋ ਗਿਆ, ਅੱਜ ਖਾਣ ਪਾਣ ਵੀ ਇੱਕ ਹੋ ਗਿਆ, ਅੱਜ ਕੰਮ ਵੀ ਇੱਕ ਵਰਗੇ ਇਸਤਰੀ ਪੁਰਖ ਦੇ, ਤੇ ਇਹਨਾਂ ਦੇ ਵਿੱਚ ਕੀ ਹੈ? ਅਗਰ ਇਹਨਾਂ ਨੇ ਮਦਰਾ ਪਾਨ ਕਰਨਾ ਹੈ, ਸ਼ਰਾਬ ਪੀਣੀ ਹੈ, ਤੇ ਇਸਤਰੀਆਂ ਵੀ ਪੀਂਦੀਆਂ ਹਨ ਵੈਸਟਰਨ ਦੇ ਵਿੱਚ। ਕਹਿੰਦੇ ਨੇ ਕੋਈ ਗੱਲੋਂ ਪਿੱਛੇ ਨਹੀਂ ਰਹਿਣਾ, ਕਿ ਅਸੀਂ ਬਰਾਬਰ ਹਾਂ। ਜੇ ਬਰਾਬਰ ਹਾਂ ਤੇ ਆਪਣੇ ਤਲ ਤੇ ਖੜੇ ਰਹੋ। ਪੁਰਸ਼ ਦੀ ਨਕਲ ਕਰਨ ਦੀ ਕੀ ਲੋੜ ਹੈ? ਨਕਲ ਤਾਂ ਹੀ ਕਿ ਆਪਣੇ ਆਪ ਨੂੰ ਛੋਟਾ ਸਮਝਦੇ ਹਨ ਤੇ ਅਸੀਂ ਬਰਾਬਰ ਹੋ ਜਾਈਏ। ਤੇ ਐਸੀ ਨਕਲ ਦੇ ਨਾਲ ਐਸਾ ਪ੍ਰਗਟ ਹੋਇਆ ਹੈ ਕਿ ਗਹਿਰਾਈ ਦੇ ਨਾਲ ਕੋਈ ਇਸਤਰੀ ਦਾ ਚਿੰਤਨ ਕਰੇ ਤੇ ਪੁਰਸ਼ ਦੇ ਅੰਦਰ ਇਸਤਰੀ ਦੇ ਗੁਣ ਪ੍ਰਗਟ ਹੋਣ ਲੱਗ ਜਾਣਗੇ। ਤੇ ਗਹਿਰਾਈ ਦੇ ਨਾਲ ਕੋਈ ਇਸਤਰੀ ਪੁਰਸ਼ ਦਾ ਚਿੰਤਨ ਕਰਦੀ ਰਹੇ ਬਹੁਤ ਜ਼ਿਆਦਾ, ਤੇ ਕਹਿੰਦੇ ਨੇ ਉਹਦੇ ਅੰਦਰ ਪੁਰਖਾਂ ਦੇ ਗੁਣ ਪ੍ਰਗਟ ਹੋ ਜਾਂਦੇ ਨੇ। ਬੇਅੰਤ ਐਸੀਆਂ ਬੀਬੀਆਂ ਜਿਨ੍ਹਾਂ ਨੂੰ ਦਾੜੀ ਆ ਜਾਂਦੀ ਹੈ। ਕਾਰਨ ਹਰ ਵਕਤ ਪੁਰਸ਼ ਦਾ ਚਿੰਤਨ, ਹਰ ਵਕਤ ਇਹੋ ਮਨ ਜੈਸਾ ਸੇਵੈ ਤੈਸੋ ਹੋਏ। ਕਬੀਰ ਗੁਰੂ ਨਾਨਕ ਸਾਹਿਬ ਬਾਣੀ ਚ ਦੱਸਦੇ ਹਨ ਮਨ ਦਾ ਸੁਭਾਅ, ਇਹ ਮਨ ਜਿਹਦੇ ਵੱਲ ਬਹੁਤ ਜ਼ਿਆਦਾ ਲੱਗ ਜਾਂਦਾ ਹੈ ਉਹ ਉਹਦਾ ਹੀ ਰੂਪ ਹੋ ਜਾਂਦਾ ਹੈ। ਹਰ ਵਕਤ ਇਸ ਮਨ ਦੇ ਵਿੱਚ ਪੁਰਸ਼ ਦਾ ਖਿਆਲ, ਹਰ ਵਕਤ ਚਿੰਤਨ ਉਧਰ ਰਹੇ, ਪੁਰਸ਼ਾਂ ਵਾਲੇ ਕੰਮ, ਉਹੀ ਸੁਭਾਅ, ਉਹਨਾਂ ਨਾਲ ਹੀ ਰਹਿਣਾ, ਤੇ ਐਸਾ ਹੋ ਜਾਂਦਾ ਹੈ। ਪ੍ਰਮਾਤਮਾ ਨੇ ਦਾੜਾ ਨਹੀਂ ਬਖਸ਼ਿਆ ਇਸਤਰੀ ਨੂੰ, ਬੀਬੀ ਨੂੰ, ਲੇਕਿਨ ਪ੍ਰਗਟ ਹੋ ਜਾਂਦਾ ਹੈ। ਕਾਰਨ ਕਿਉਂਕਿ ਚਿੰਤਨ ਹੀ ਉਧਰ ਹੈ, ਸਭ ਕੁਛ ਸੁਭਾਅ ਉਹ ਬਣਾ ਲਿਆ, ਰਹਿਣ ਸਹਿਣ ਉਹ ਬਣਾ ਲਿਆ, ਖਾਣ ਪਾਣ ਉਹ ਬਣਾ ਲਿਆ। ਤੇ ਇਸੇ ਤਰ੍ਹਾਂ ਅਗਰ ਕੋਈ ਪੁਰਸ਼ ਹਰ ਵਕਤ ਇਸਤਰੀ ਦੇ ਚਿੰਤਨ ਚ ਰਹੇ, ਉਸ ਮਾਹੌਲ ਦੇ ਵਿੱਚ ਜੀਏ, ਤੇ ਉਹਦੇ ਅੰਦਰ ਸਰੀਰ ਦੇ ਅੰਦਰ ਵੀ ਤੇ ਸੁਭਾਅ ਦੇ ਅੰਦਰ ਵੀ, ਜਗਤ ਚ ਮੈਂ ਦੇਖਿਆ ਵੀ ਹੈ, ਇਸਤਰੀਆਂ ਵਾਲੇ ਗੁਣ ਪ੍ਰਗਟ ਹੋ ਜਾਂਦੇ ਨੇ। ਪ੍ਰਮਾਤਮਾ ਨੇ ਅਲੱਗ ਬਣਾਇਆ ਹੈ ਦੋਵਿਆਂ ਨੂੰ, ਬਿਲਕੁਲ ਗੁਣ ਅਲੱਗ ਹਨ, ਸਰੀਰ ਦੀ ਬਣਤਰ ਅਲੱਗ ਹੈ, ਸਭ ਕੁਛ ਅਲੱਗ ਹੈ। ਲੇਕਿਨ ਇਹ ਕਹੀ ਜਾਣਾ ਕਿ ਸਮਾਨ ਕਿਹੜੇ, ਕਿਉਂ ਸਮਾਨ ਹੈ? ਸਮਾਨ ਹੋ ਸਕਦੇ ਹਨ ਗੁਣਾ ਕਰਕੇ, ਸਮਾਨ ਪ੍ਰਮਾਤਮਾ ਨੇ ਬਣਾਇਆ, ਲੇਕਿਨ ਬਣਤਰ ਵੀ ਅਲੱਗ ਹੈ, ਸੁਭਾਅ ਦੇ ਵਿੱਚ ਵੀ ਤੇ ਕੰਮ ਕਾਜ ਦੇ ਵਿੱਚ ਵੀ। ਪੁਰਸ਼ ਜਿਹੜਾ ਕੰਮ ਕਰ ਸਕਦਾ ਹੈ ਭਾਰੀ, ਇਸਤਰੀ ਦਾ ਸਰੀਰ ਉਹ ਜਿਹਾ ਨਹੀਂ ਬਣਾਇਆ। ਇਸਤਰੀ ਘਰ ਕਾਜ ਨੂੰ ਸੰਭਾਲ ਸਕਦੀ ਹੈ, ਪੁਰਸ਼ ਨਹੀਂ ਰਹਿ ਸਕਦਾ। ਬੰਦੇ ਨੂੰ ਘਰ ਦੇ ਵਿੱਚ ਰੱਖੋ ਪਾਗਲ ਹੋ ਜਾਏਗਾ, ਇਸਤਰੀ ਕੱਟ ਸਕਦੀ ਹੈ ਸਮਾਂ ਘਰ ਦੇ ਵਿੱਚ, ਸੁਭਾਅ ਐਸਾ ਹੈ। ਤੇ ਇੱਥੇ ਗੁਰਦੇਵ ਪਾਤਸ਼ਾਹ ਦੱਸਦੇ ਹਨ ਕਿ ਅਗਰ ਕਬੀਰ ਦੱਸ ਰਹੇ ਹਨ ਕਿ ਕਰੋੜਾਂ ਹੀ ਉਹ ਦੇਵਤੀਆਂ ਹਨ, ਦੇਵੀਆਂ ਹਨ ਦੁਰਗਾ, ਅਗਰ ਉਹਦੀ ਪੂਜਾ ਕੀਤੀ ਜਾਏ ਤੇ ਕੀ ਮਿਲਦਾ? ਨਰਸੈ ਨਾਰ ਹੋਏ ਅਵਤਰੈ, ਅਗਰ ਇਹ ਬੰਦੇ ਦਾ ਜੀਵਨ ਹੈ ਤੇ ਅਗਲਾ ਜਨਮ ਇਸਤਰੀ ਦਾ ਮਿਲ ਜਾਏਗਾ। ਅਗਰ ਹੁਣ ਪੁਰਸ਼ਾਂ ਤੇ ਅਗਲੇ ਜਨਮ ਦੇ ਵਿੱਚ ਇਸਤਰੀ ਬਣ ਜਾਵਾਂਗੇ, ਇਹ ਦੇਵੀ ਪੂਜਾ ਦਾ ਫਲ ਦੱਸਦੇ ਨੇ ਭਗਤ ਨਾਮਦੇਵ ਜੀ। ਤੇ ਕਬੀਰ ਕਹਿੰਦੇ ਨੇ ਮੈਂ ਕੀ ਲੈਣਾ ਹੈ, ਮੈਨੂੰ ਕੋਈ ਲੋੜ ਹੀ ਨਹੀਂ ਕਿਸੇ ਦੇਵੀ ਤੋਂ। ਕਹਿੰਦੇ ਨੇ ਕਰੋੜਾਂ ਹੀ ਦੇਵਤੀਆਂ ਦੇਵੀਆਂ ਉਸ ਪਰਮਾਤਮਾ ਦੇ ਚਰਨ ਕਮਲਾਂ ਨੂੰ ਮਰਦਨ ਕਰ ਲਈਆਂ ਨੇ, ਭਾਵ ਉਸ ਪਰਮਾਤਮਾ ਦੇ ਪੈਰਾਂ ਦੇ ਉੱਤੇ ਉਹਦੀ ਮਾਲਿਸ਼ ਕਰ ਰਹੀਆਂ ਨੇ, ਉਹਦੀ ਸੇਵਾ ਕਰ ਰਹੀਆਂ ਨੇ। ਇੱਕ ਦੇਵੀ ਨਹੀਂ, ਕੋਟ ਦੁਰਗਾ, ਕਰੋੜਾਂ ਹੀ ਦੁਰਗਾ ਉਸ ਪਰਿਪੂਰਨ ਪਰਮਾਤਮਾ ਦੇ ਪੈਰਾਂ ਦੀ ਸੇਵਾ ਕਰ ਰਹੀਆਂ ਹਨ।
ਦੁਰਗਾ ਕੋਟ ਜਾ ਕੇ ਮਰਦਨ ਕਰੇ, ਬ੍ਰਹਮਾ ਕੋਟ ਵੇਦ ਉਚਰਾ।
ਤੇ ਇੱਕ ਬ੍ਰਹਮਾ ਨਹੀਂ ਹੈ, ਕਹਿੰਦੇ ਨੇ ਇੱਕ ਬ੍ਰਹਮੇ ਨੇ ਵੇਦ ਨਹੀਂ, ਕਬੀਰ ਕਹਿੰਦਾ ਕਰੋੜਾਂ ਬ੍ਰਹਮਾ, ਕੋਈ ਅੰਤ ਹੈ ਪਰਮਾਤਮਾ ਦਾ? ਪਰਮਾਤਮਾ ਬੇਅੰਤ ਹੈ। ਤੇ ਜਿਹੜੇ ਸੰਸਾਰ ਦੇ ਵਿੱਚ ਅਸੀਂ ਜੀਵਨ ਬਤੀਤ ਕਰ ਰਹੇ ਹਾਂ, ਜਿਸ ਘਰ ਨੂੰ ਅਸੀਂ ਦੇਖ ਰਹੇ ਹਾਂ, ਤੇ ਗਹਿਰਾਈ ਨਾਲ ਦੇਖਿਆ ਜਾਏ, ਫਿਰ ਸੰਸਾਰ ਨੂੰ ਦੇਖਿਆ ਜਾਏ, ਅੱਜ ਸਾਇੰਸ ਨੇ ਐਸਾ ਸਿਸਟਮ ਬਣਾ ਦਿੱਤਾ ਹੈ ਅਸੀਂ ਸਾਰੀ ਦੀ ਸਾਰੀ ਧਰਤੀ ਨੂੰ ਦੇਖ ਸਕਦੇ ਹਾਂ। ਫਿਰ ਕਹਿੰਦੇ ਨੇ ਥੋੜਾ ਖੁਦਰਬੀਨ ਨਾਲ ਦੂਰ ਜਾਈਏ, ਹੋਰ ਦੂਰ ਜਾਂਦੇ ਰਹੀਏ, ਫਿਰ ਬ੍ਰਹਿਮੰਡ, ਇਹ ਜੋ ਸਾਡੀ ਧਰਤੀ ਹੈ ਬਹੁਤ ਵੱਡੀ, ਫਿਰ ਛੋਟੀ ਜੀ ਰਹਿ ਜਾਂਦੀ ਹੈ। ਅਗਰ ਹੋਰ ਦੂਰ ਜਾਈਏ, ਜਿਤਨੀ ਗਲੈਕਸੀ ਬ੍ਰਹਿਮੰਡ ਹੈ ਉਹ ਵੀ ਛੋਟਾ ਜਿਹਾ ਰਹਿ ਜਾਂਦਾ ਹੈ। ਹੋਰ ਦੂਰ ਚਲੇ ਜਾਈਏ ਤੇ ਕਹਿੰਦੇ ਨੇ ਪਤਾ ਨੀ ਕਿਤਨੇ ਕੁ ਬ੍ਰਹਿਮੰਡ ਛੋਟੇ ਛੋਟੇ ਨਜ਼ਰ ਆਉਂਦੇ ਨੇ, ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ, ਕਰੋੜਾ ਬ੍ਰਹਿਮੰਡ ਨਜ਼ਰ ਆਉਂਦੇ ਨੇ ਛੋਟੇ ਛੋਟੇ। ਇਤਨਾ ਵੱਡਾ ਹੈ ਪਰਮਾਤਮਾ, ਜਿਹਨੇ ਇਤਨਾ ਸਾਨੂੰ ਇਹ ਛੋਟਾ ਜਿਹਾ ਸੰਸਾਰ ਹੀ ਨਹੀਂ ਮਾਣ ਕਿ ਸਾਡਾ ਮੁਲਕ ਬੜਾ ਵੱਡਾ ਹੈ, ਸਾਡਾ ਸ਼ਹਿਰ ਬੜਾ ਵੱਡਾ ਹੈ, ਉਹ ਬ੍ਰਹਿਮੰਡ ਕਰੋੜਾਂ ਇਤਨੇ ਇਤਨੇ ਦਾਣੇ ਦੇ ਬਰਾਬਰ ਹਨ ਪਰਮਾਤਮਾ ਦੇ ਘਰ ਦੇ ਵਿੱਚ, ਉਸ ਪਰਮਾਤਮਾ ਦੇ ਅੱਗੇ, ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਉਹ ਰਚਨਵਾਰ। ਕਹਿੰਦੇ ਨੇ ਜਿਹਨੂੰ ਜੋ ਇੱਕ ਮਿਥ ਹੈ ਕਿ ਬ੍ਰਹਮਾ ਰਚਦਾ ਹੈ, ਉਹ ਰਚਨਹਾਰ ਹੈ ਜਿਹੜਾ। ਕਹਿੰਦੇ ਨੇ ਗੁਰਦੇਵ ਪਾਤਸ਼ਾਹ ਕਬੀਰ ਕਹਿੰਦੇ ਹਨ ਕਿ ਇੱਕ ਨਹੀਂ ਹੈ, ਕਰੋੜਾਂ ਹੀ ਬ੍ਰਹਮੇ ਵੇਦ ਦੇ ਮੰਤਰ ਉਚਾਰਨ ਕਰ ਰਹੇ ਹਨ, ਇੱਕ ਨਹੀਂ ਕਰੋੜਾਂ ਹੀ ਬ੍ਰਹਮੇ, ਦਰਸਾ ਰਹੇ ਨੇ ਕਿ ਪਰਮਾਤਮਾ ਦਾ ਕੋਈ ਅੰਤ ਨਹੀਂ, ਪਰਮਾਤਮਾ ਕੀ ਹੈ, ਉਹ ਕਿਤਨੀ ਵੱਡੀ ਤਾਕਤ ਵਾਲਾ ਹੈ, ਕੋਈ ਵੀ ਨਹੀਂ ਦੱਸ ਸਕਦਾ, ਬਸ ਇਤਨਾ ਹੀ ਹੈ, ਉਹ ਬੇਅੰਤ ਹੈ, ਉਹ ਬੇਅੰਤ ਹੈ, ਉਹ ਬੇਅੰਤ ਹੈ।
ਜੋ ਜਾਚਾ ਤਾ ਕੇਵਲ ਰਾਮ,
ਕਬੀਰ ਕਹਿੰਦੇ ਨੇ ਵੈਸੇ ਮੈਂ ਮੰਗਦਾ ਨਹੀਂ, ਫਿਰ ਕਹਿੰਦੇ ਨੇ ਜੇ ਮੰਗ ਵੀ ਲਵਾਂ, ਅਗਰ ਕੋਈ ਇੱਛਾ ਬਣੇ ਮੰਗਣ ਦੀ, ਜੋ ਜਾਚੋ, ਜਾਚੋ ਕਹਿੰਦੇ ਨੇ ਮੰਗਣ ਨੂੰ, ਜੇ ਮੈਂ ਮੰਗਣ ਦੀ ਇੱਛਾ ਕਰ ਵੀ ਲਵਾਂ ਤਾਂ ਕੇਵਲ ਰਾਮ, ਕਬੀਰ ਕਹਿੰਦੇ ਨੇ ਮੈਂ ਉਸ ਪਰਿਪੂਰਨ ਪਰਮਾਤਮਾ ਤੋਂ ਸਿਵਾ ਹੋਰ ਕਿਸੇ ਕੋਲੋਂ ਕੁਛ ਨਹੀਂ ਮੰਗਾਂਗਾ। ਪਰ ਜਗਤ ਗੁਰਦੇਵ ਕਹਿੰਦੇ ਨੇ ਜਗਤ ਐਸਾ ਹੈ, ਠਾਕੁਰ ਛੱਡ ਦਾਸੀ ਕੋ ਸੇਵੈ, ਠਾਕੁਰ ਨੂੰ ਛੱਡ ਕੇ ਤੇ ਦਾਸੀ ਕੋਲੋਂ, ਮਾਇਆ ਦੇ ਕੋਲੋਂ ਮੰਗ ਰਿਹਾ, ਮਾਇਆ ਦੇ ਵਿੱਚੋਂ, ਸੰਸਾਰ ਚੋਂ ਆਹ ਮਿਲ ਜਾਏ, ਆਹ ਮਿਲ ਜਾਏ। ਗੁਰਦੇਵ ਕਹਿੰਦੇ ਨੇ ਮੰਗ ਮਾਇਆ ਨੂੰ, ਵਰਤ ਮਾਇਆ ਨੂੰ, ਲੇਕਿਨ ਮੰਗ ਪਰਮਾਤਮਾ ਦੇ ਕੋਲੋਂ। ਆਖੇ ਮੰਗੇ ਦੇਹ ਦੇਹ, ਦਾਤ ਕਰੇ ਦਾਤਾਰੋ, ਦਾਤਾਰ ਹੈ ਦਾਤ ਕਰਦਾ ਹੈ। ਕਬੀਰ ਕਹਿੰਦੇ ਨੇ ਪਰਮਾਤਮਾ ਮੈਂ ਤੇਰੇ ਤੋਂ ਸਿਵਾ ਰਾਮ, ਰਾਮ ਦਾ ਅਰਥ ਇੱਥੇ ਸ਼੍ਰੀ ਰਾਮ ਚੰਦਰ ਨਹੀਂ ਅਯੋਧਿਆ ਵਾਲੇ, ਇੱਥੇ ਰਾਮ ਦਾ ਅਰਥ ਹੈ ਰਾਮ ਚੰਦਰ ਜਿਹੇ ਰੂਪ ਨਾ ਰੇਖਿਆ, ਬਨਵਾਲੀ ਚੱਕਰ ਪਾਣ ਦਰਸ ਅਨੂਪਿਆ। ਸਹੰਸਰਨਾਮਾ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਉਹਦੇ ਚ ਨਾਮਾ ਨੂੰ ਖੋਲ ਕੇ ਦੱਸਿਆ ਹੈ, ਸ਼੍ਰੀ ਰਾਮ ਦਾ ਅਰਥ ਹੁੰਦਾ ਹੈ, ਰਾਮ ਦਾ ਅਰਥ ਹੁੰਦਾ ਹੈ ਜਿਹੇ ਰੂਪ ਨਾ ਰੇਖਿਆ, ਨਾ ਜਿਹਦਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਲੇਕਿਨ ਉਹ ਰਮਿਆ ਹੋਇਆ ਹੈ, ਰਮਿਆ ਤੋਂ ਭਾਵ ਜੋ ਪੂਰਿਆ ਹੋਇਆ ਹੈ, ਵਸਿਆ ਹੋਇਆ ਹੈ। ਰਾਮ ਦਾ ਅਰਥ ਹੈ ਕਿ ਪਰਮਾਤਮਾ ਰਮਿਆ ਹੋਇਆ ਹੈ, ਪਰਮਾਤਮਾ ਵਸਿਆ ਹੋਇਆ ਹੈ, ਪਰਮਾਤਮਾ ਵਿਆਪਕ ਹੈ। ਕਬੀਰ ਕਹਿੰਦਾ ਜੇ ਮੈਂ ਕੁਛ ਮੰਗਾਂ ਵੀ ਤੇ ਮੈਂ ਉਸ ਨਿਰਾਕਾਰ ਅਕਾਲ ਪੁਰਖ ਪਰਮਾਤਮਾ ਕੋਲੋਂ ਮੰਗਦਾ ਹਾਂ।
ਆਨ ਦੇਵ ਸਿਉ ਨਾਹੀ ਕਾਮ,
ਹੋਰ ਕਿਸੇ ਦੇਵਤੇ ਦੇ ਨਾਲ ਮੇਰਾ ਕੋਈ ਕੰਮ ਨਹੀਂ ਹੈ, ਨਾ ਮੇਰੇ ਅੰਦਰ ਇਹ ਮੰਗ ਹੈ ਕਿ ਮੈਂ ਫਲਾਣੇ ਕੋਲੋਂ ਮੰਗਾਂ। ਕਹਿੰਦਾ ਮੇਰਾ ਆਨ ਦੇਵ, ਦੂਜੇ ਹੋਰ ਕਿਸੇ ਦੇਵੀ ਦੇਵਤਾ ਦੇ ਨਾਲ ਮੇਰਾ ਕੋਈ ਕੰਮ ਹੀ ਨਹੀਂ। ਕਿਉਂ? ਕਿਉਂਕਿ ਕੋਈ ਕੁਛ ਦੇ ਰਿਹਾ ਹੈ, ਕੋਈ ਸੁਰਗ ਦੇ ਰਿਹਾ, ਕਬੀਰ ਕਹਿੰਦਾ ਮੈਨੂੰ ਇੰਦਰ ਸੁਰਗ ਦੇ ਰਿਹਾ, ਕਬੀਰ ਕਹਿੰਦਾ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ, ਕਬੀਰ ਕਹਿੰਦਾ ਮੈਨੂੰ ਸੁਰਗ ਦੀ ਲੋੜ ਹੀ ਨਹੀਂ। ਤੇ ਕੋਈ ਨਰਕ ਦੇ ਡਰ ਚ ਪੈ ਕੇ ਤੇ ਧਰਮਰਾਜ ਨੂੰ ਪੂਜ ਰਿਹਾ, ਕਬੀਰ ਕਹਿੰਦਾ ਮੈਨੂੰ ਕੋਈ ਡਰ ਵੀ ਨਹੀਂ, ਮੈਨੂੰ ਨਰਕ ਦਾ ਕੋਈ ਡਰ ਹੀ ਨਹੀਂ, ਮੈਂ ਕਿਉਂ ਮੰਗਾ। ਕੋਈ ਧਨ ਦੇ ਰਿਹਾ ਹੈ ਵਿਸ਼ਨੂੰ, ਕੋਈ ਲਕਸ਼ਮੀ ਦੇ ਰਹੀ ਹੈ ਲਕਸ਼ਮੀ ਬਣ ਕੇ, ਕਬੀਰ ਕਹਿੰਦਾ ਮੈਨੂੰ ਧਨ ਦੀ ਲੋੜ ਹੀ ਨਹੀਂ, ਮੈਂ ਕਿਉਂ ਪੂਜਾਂ। ਜਿਨ੍ਹਾਂ ਨੂੰ ਲੋੜ ਹੈ ਉਹ ਮੰਗਣ ਜਾ ਕੇ ਵਿਸ਼ਨੂੰ ਕੋਲੋਂ, ਲਕਸ਼ਮੀ ਕੋਲੋਂ, ਮੈਨੂੰ ਤੇ ਲਕਸ਼ਮੀ ਦੀ ਲੋੜ ਹੀ ਨਹੀਂ। ਜੋ ਦੇ ਰਿਹਾ ਉਹ ਪਰਿਪੂਰਨ ਪ੍ਰਮਾਤਮਾ ਜੋ ਦੇਗਾ ਮੈਂ ਖੁਸ਼ ਹਾਂ, ਮੈਂ ਕਿਸੇ ਕੋਲ ਕੁਛ ਨਹੀਂ ਮੰਗਦਾ। ਆਨ ਦੇਵ ਹੋਰ ਕਿਸੇ ਦੇਵਤੇ ਦੇ ਦੇਵੀ ਦੇ ਨਾਲ ਮੇਰਾ ਕੋਈ ਕੰਮ ਨਹੀਂ। ਕਾਰਨ ਕਬੀਰ ਕਹਿੰਦੇ ਨੇ ਮੈਨੂੰ ਲੋੜ ਹੀ ਨਹੀਂ। ਜਗਤ ਲੋੜ ਹੋਏ ਜੇ ਕੋਈ ਰੱਜ ਜਾਵੇ ਫਿਰ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ। ਜੇ ਕੋਈ ਭੁੱਖਾ ਹੈ ਉਹ ਦਰ ਦਰ ਤੇ ਜਾਏਗਾ। ਜਿਹਦੇ ਕੋਲ ਚੰਗਾ ਕੰਮ ਹੈ ਉਹਨੂੰ ਕੰਮ ਲੱਭਣ ਦੀ ਲੋੜ ਨਹੀਂ, ਪਰ ਜਿਹਦੇ ਕੋਲ ਨਹੀਂ ਉਹ ਬੇਚਾਰਾ ਦਰ ਦਰ ਦੀਆਂ ਠੋਕਰਾਂ ਖਾਏਗਾ, ਕਿਤੇ ਕੁਛ ਮਿਲ ਜਾਵੇ, ਕੁਛ ਪ੍ਰਾਪਤੀ ਹੋ ਜਾਵੇ। ਤੇ ਕਬੀਰ ਕਹਿੰਦਾ ਅਸੀਂ ਤੇ ਰੱਜੇ ਪਏ ਆ, ਸਾਨੂੰ ਲੋੜ ਹੀ ਨਹੀਂ ਕਿਸੇ ਹੋਰ ਦੇਵਤੇ ਦੀ।
ਰਹਾਉ ਕੋਟ ਚੰਦਰਮੇ ਕਰੈ ਚਰਾਕ,
ਵਿਸਰਾਮ ਦੇ ਕੇ ਦੱਸਦੇ ਹਨ ਕਰੋੜਾਂ ਹੀ ਚੰਦਰਮਾ ਹਨ ਜਿਹੜਾ ਪ੍ਰਮਾਤਮਾ ਦੇ ਦਰ ਤੇ ਪ੍ਰਕਾਸ਼ਮਾਨ ਹਨ। ਇੱਕ ਚੰਦਰਮਾ ਹੈ ਸੰਸਾਰ ਦੇ ਵਿੱਚ, ਰਾਤ ਨੂੰ ਚੜ੍ਹਦਾ ਹੈ, ਸਾਰੀ ਰਾਤ ਨੂੰ ਚਾਨਣੀ ਕਰ ਦਿੰਦਾ ਹੈ, ਸਾਰੇ ਪਾਸੇ ਪ੍ਰਕਾਸ਼ ਕਰ ਦਿੰਦਾ ਹੈ। ਕਿੰਨੇ ਚੰਦਰਮੇ? ਇੱਕੋ ਚੰਦਰਮਾ, ਇੱਕੋ ਚੰਦਰਮਾ ਰਾਤ ਨੂੰ ਚੜ੍ਹਦਾ ਹੈ ਤੇ ਵੇਖੋ ਅਸੀਂ ਸਾਰੇ ਰਾਹ ਦੇਖਨੇ ਆ। ਕਬੀਰ ਕਹਿੰਦਾ ਕਰੋੜਾਂ ਚੰਦਰਮਾ ਪ੍ਰਮਾਤਮਾ ਦੇ ਦਰ ਦੇ ਉੱਤੇ ਹਨ, ਪ੍ਰਕਾਸ਼ਮਾਨ, ਚਿਰਾਗ ਬਣ ਕੇ, ਦੀਵੇ ਬਣ ਕੇ, ਦੀਵੇ ਦੇ ਸਮਾਨ ਹਨ। ਜਿਵੇਂ ਸਾਡੇ ਘਰ ਚ ਦੀਵਾ ਹੈ ਉਹਦੀ ਕਿਤਨੀ ਕੁ ਲਾਈਟ ਹੈ, ਪ੍ਰਮਾਤਮਾ ਦੇ ਘਰ ਦੇ ਉੱਥੇ ਪ੍ਰਮਾਤਮਾ ਦੇ ਸਨਮੁਖ ਕਰੋੜਾਂ ਹੀ ਚੰਦਰਮੇ ਹਨ ਤੇ ਕਰੋੜਾਂ ਹੀ ਸੂਰਜ ਹਨ। ਇਹ ਇੱਕ ਅਨੁਭਵ ਹੈ ਅੰਦਰ ਦਾ, ਦੱਸ ਰਹੇ ਹਨ, ਇੱਕ ਭਾਵਨਾ ਦੇ ਨਾਲ ਪ੍ਰਗਟ ਕਰ ਰਹੇ ਹਨ, ਇੱਕ ਗਿਆਨ ਦੇ ਰਹੇ ਨੇ ਕਿ ਪ੍ਰਮਾਤ ਜਿਹੜੀ ਚੀਜ਼ ਨੂੰ ਅਸੀਂ ਸਮਝ ਲੈਂਦੇ ਹਾਂ ਬਹੁਤ ਵੱਡੀ ਹੈ, ਪ੍ਰਮਾਤਮਾ ਦੇ ਅੱਗੇ ਉਹ ਕੁਛ ਵੀ ਨਹੀਂ। ਇਹ ਸੰਸਾਰ ਵੱਡਾ ਹੈ ਉਹਦੇ ਅੱਗੇ ਕੁਛ ਵੀ ਨਹੀਂ। ਇਹ ਸੂਰਜ ਚੰਦਰਮਾ ਸਾਨੂੰ ਵੱਡੇ ਨਜ਼ਰ ਆਉਂਦੇ ਨੇ, ਪ੍ਰਮਾਤਮਾ ਦੇ ਅੱਗੇ ਤੇ ਦੀਵੇ ਦੇ ਵਾਂਗ ਚਿਰਾਗ ਕਰ ਰਹੇ ਹਨ।
ਤੁਰਤੇ ਤੀਸ ਉਜੀਵਹਿ ਪਾਕ,
ਕਹਿੰਦੇ ਹਨ ਕਿ 33 ਕਰੋੜ ਜਿਹੜੇ ਦੇਵਤੇ ਹਨ, ਸਨਾਤਨ ਹਿੰਦੂ ਧਰਮ ਦੇ ਮੁਤਾਬਿਕ 33 ਕਰੋੜ ਦੇਵਤੇ ਮੰਨੇ ਗਏ ਨੇ ਉਹਨਾਂ ਨੇ। 33 ਕਰੋੜ ਦੇਵਤੇ ਹਨ ਬਈ, 33 ਕਰੋੜ ਦੇਵਤੇ ਮੰਨਦੇ ਨੇ ਉਹ। ਤੇ ਕਬੀਰ ਕਹਿੰਦਾ 33 ਕਰੋੜ ਦੇਵਤੇ ਵੀ ਉਹਦੇ ਦਰ ਦੇ ਉੱਤੇ ਬੈਠ ਕੇ ਉਹਦੇ ਕੋਲੋਂ ਮੰਗ ਕੇ ਭੋਜਨ ਖਾ ਰਹੇ ਨੇ। ਬਿਨਾ ਉਹਦੇ ਘਰੋਂ ਕੋਈ ਦੇਵਤਾ ਕਿਛੋਂ ਕੁਛ ਨਹੀਂ ਦੇ ਸਕਦਾ। ਸਾਰੇ ਦਾ ਸਾਰਾ ਧਨ, ਸਾਰੇ ਦੀ ਸਾਰੀ ਤਾਕਤ ਤੇ ਸਾਰੇ ਦੀ ਸਾਰੀ ਸਮਰੱਥਾ ਸਾਰੀ ਪ੍ਰਮਾਤਮਾ ਤੋਂ ਆਉਂਦੀ ਹੈ, ਪਰਮਾਤਮਾ ਤੋਂ ਬਿਨਾਂ ਕੁਛ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕਿਸੇ ਦੇਵੀ ਦੇਵਤੇ ਆਨ ਦੇਵ ਕੋਲੋਂ ਕੁਛ ਨਹੀਂ ਮੰਗਿਆ, ਇੱਕ ਪ੍ਰਮਾਤਮਾ ਕੋਲੋਂ ਮੰਗਿਆ ਹੈ, ਇੱਕ ਪ੍ਰਮਾਤਮਾ ਦੀ ਗੱਲ ਕੀਤੀ ਹੈ, ਇੱਕ ਪ੍ਰਮਾਤਮਾ ਨਾਲ ਜੁੜੇ ਹਨ ਤੇ ਇੱਕ ਦੀ ਹੀ ਜਗਤ ਚ ਗੱਲ ਕੀਤੀ ਹੈ ਤੇ ਇੱਕ ਦੇ ਨਾਲ ਜੋੜਿਆ ਹੈ, ਦੂਜੇ ਦੀ ਗੱਲ ਹੀ ਨਹੀਂ। ਇੱਕ ਓਅੰਕਾਰ, ਸਾਡੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ ਇੱਕ ਤੋਂ, ਇੱਕ ਹੈ ਇੱਕ ਓਅੰਕਾਰ, ਇੱਕ ਤੋਂ ਬਿਨਾਂ ਕੁਛ ਹੈ ਹੀ ਨਹੀਂ। ਉਹ ਕਹਿੰਦੇ ਨੇ ਇੱਕ ਤੋਂ ਹੀ ਸਭ ਕੁਛ ਹੈ, ਧੁਰਾ ਇੱਕ ਹੈ, ਜੇ ਧੁਰਾ ਇੱਕ ਹੈ, ਇੱਕ ਦੇ ਆਸਰੇ ਤੇ ਸਭ ਖੜਾ ਹੈ ਤੇ ਕਹਿੰਦੇ ਨੇ ਇੱਕ ਨਾਲ ਜੁੜੋ, ਦਵੈਤ ਦੇ ਵਿੱਚ ਪੈਣ ਦੀ ਲੋੜ ਨਹੀਂ। ਤੇ 33 ਕਰੋੜ ਜਿਹੜੇ ਦੇਵਤੇ ਮੰਨੇ ਗਏ ਨੇ, ਕਹਿੰਦੇ ਨੇ ਉਹ ਵੀ ਸਾਰੇ ਦੇ ਸਾਰੇ ਭੋਜਨ ਛਕ ਰਹੇ ਹਨ। ਉਜੇਵਹਿ ਪਾਕ, ਕਿਥੋਂ? ਪ੍ਰਮਾਤਮਾ ਕੋਲੋਂ ਮੰਗ ਕੇ।
ਨਵਗ੍ਰਹਿ ਕੋਟ ਠਾਡੇ ਦਰਬਾਰ,
9 ਗ੍ਰਹਿ ਮੰਨੇ ਗਏ ਹਨ, 9 ਗ੍ਰਹਿ ਮੰਨੇ ਗਏ ਹਨ ਤੇ ਕਹਿੰਦੇ ਨੇ ਉਹ ਗੁਰਦੇਵ ਕਬੀਰ ਕਹਿ ਰਹੇ ਹਨ ਕਿ 9 ਗ੍ਰਹਿ ਨਹੀਂ ਹਨ, ਕਹਿੰਦੇ ਨੇ ਕਰੋੜਾਂ ਹੀ ਗ੍ਰਹਿ। ਜਿਹੜੇ 9 ਗ੍ਰਹਿ ਤੁਸੀਂ ਕਹਿੰਦੇ ਹੋ, ਕਬੀਰ ਕਹਿੰਦਾ ਮੈਂ ਦੇਖਿਆ ਕਰੋੜਾਂ ਹੀ ਗ੍ਰਹਿ ਪ੍ਰਮਾਤਮਾ ਦੇ ਘਰ ਦੇ ਅੱਗੇ ਹੱਥ ਜੋੜ ਕੇ ਠਾਂਡੇ ਤੋਂ ਭਾਵ ਖੜੇ ਨੇ ਤੇ ਮੰਗ ਰਹੇ ਨੇ ਪ੍ਰਮਾਤਮਾ ਕੋਲੋਂ। ਕਿਉਂ? ਕਿਉਂ ਕਹਿੰਦੇ ਨੇ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਮਣ ਜੋਰ, ਕੋਈ ਅੰਤ ਹੀ ਨਹੀਂ ਹੈ, ਕਿਤਨਕ ਬ੍ਰਹਮਾਂਡ ਹੈ। ਕਬੀਰ ਕਹਿੰਦਾ ਕੋਈ ਅੰਤ ਨਹੀਂ ਪ੍ਰਮਾਤਮਾ ਦੀ ਕ੍ਰਿਤ ਦਾ, ਕਿਤਨਾ ਕੁ ਸੰਸਾਰ ਹੈ ਕੁਛ ਵੀ ਪਤਾ ਨਹੀਂ। ਤੇ ਕਹਿੰਦੇ ਨੇ ਕਰੋੜਾਂ ਹੀ, ਕਬੀਰ ਕਹਿੰਦਾ ਹੈ ਕਿ ਬ੍ਰਹਮੇ, ਕਰੋੜਾਂ ਹੀ ਵਿਸ਼ਨੂੰ, ਕਰੋੜਾਂ ਹੀ ਅਵਤਾਰ ਤੇ ਕਰੋੜਾਂ ਹੀ ਇਸ ਤਰ੍ਹਾਂ ਦੇ ਦੇਵੀ ਦੇਵਤੇ ਉਸ ਦੇ ਦਰ ਦੇ ਉੱਤੇ ਬਿਰਾਜਮਾਨ ਹਨ, ਉਸ ਦੇ ਦਰ ਦੇ ਉੱਤੇ ਇਸ ਤਰ੍ਹਾਂ ਦੇ ਕਰੋੜਾਂ ਹੀ ਗ੍ਰਹਿ ਬਾਰ ਬਾਰ ਉਹਦੇ ਅੱਗੇ ਹੱਥ ਜੋੜ ਕੇ ਖੜੇ ਹਨ, ਮੰਗ ਰਹੇ ਹਨ।
ਧਰਮ ਕੋਟ ਜਾ ਕੇ ਪ੍ਰਤਹਾਰ,
ਕਹਿੰਦੇ ਹਨ ਕਿ ਕਰੋੜਾਂ ਹੀ ਪ੍ਰਤਹਾਰ ਹਨ, ਕਰੋੜਾਂ ਹੀ ਉਹਦੇ ਅੱਗੇ ਖੜੇ ਹਨ ਜੋ ਮੰਗ ਰਹੇ ਹਨ ਤੇ ਕਰੋੜਾਂ ਦੇ ਉੱਤੇ ਉਹਦੀ ਬਖਸ਼ਿਸ਼ ਹੋ ਰਹੀ ਹੈ।
ਪਵਨ ਕੋਟ ਚੌਵਾਰੀ ਵਿਰਹਿ,
ਕਹਿੰਦੇ ਹਨ ਕਿ ਪਵਨ ਜਿਹੜੀ ਹੈ, ਕਰੋੜਾਂ ਹੀ ਪਵਨ, ਇੱਕ ਪਵਨ, ਪਵਨ ਨੂੰ ਦੇਵਤਾ ਮੰਨਦੇ ਹਨ ਇਹ, ਕਿ ਪਵਨ ਵੀ ਹਵਾ ਵੀ ਇੱਕ ਦੇਵਤਾ ਹੈ ਸਨਾਤਨ ਧਰਮ ਵਾਲੇ। ਕਬੀਰ ਕਹਿੰਦਾ ਕੋਈ ਇੱਕ ਦੇਵਤਾ ਹੈ ਪਵਨ ਦੇਵਤਾ? ਕਹਿੰਦੇ ਨੇ ਕਰੋੜਾਂ ਹੀ ਪਵਨ ਪ੍ਰਮਾਤਮਾ ਦੇ ਚੌਬਾਰੇ ਦੇ ਉੱਤੇ, ਉਹਦੇ ਘਰ ਦੇ ਚੌਬਾਰੇ ਦੇ ਉੱਤੇ ਗੇੜੇ ਲਗਾ ਰਹੇ ਹਨ, ਉਸਦੇ ਸ਼ੋਭਾ ਪਾ ਰਹੇ ਹਨ। ਕਿੱਥੇ? ਉਸਦੇ ਚੌਬਾਰੇ ਦੇ ਉੱਤੇ ਕਰੋੜਾਂ ਹੀ ਪਵਨਾ ਹਨ, ਇੱਕ ਪਵਨ ਨਹੀਂ ਹੈ।
ਬਸਤ ਕੋਟ ਸੀਜ ਵਿਸਾਰ,
ਕਹਿੰਦੇ ਹਨ ਕਿ ਬਸਕ, ਬਸਕ ਕਹਿੰਦੇ ਨੇ ਸ਼ੇਸ਼ ਨਾਗ ਨੂੰ। ਕਬੀਰ ਕਹਿੰਦਾ ਕੋਈ ਇੱਕ ਸ਼ੇਸ਼ ਨਾਗ ਨਹੀਂ ਹੈ, ਕਰੋੜਾ ਹੀ ਸ਼ੇਸ਼ ਨਾਗ ਹਨ। ਕਹਿੰਦੇ ਨੇ ਪਤਾਲ ਦੇ ਵਿੱਚ ਸ਼ੇਸ਼ ਨਾਗ ਹੈ, ਇਹ ਵੀ ਇੱਕ ਮਿਥ ਹੈ, ਮੰਨਿਆ ਗਿਆ ਹੈ ਕਿ ਇੱਕ ਸ਼ੇਸ਼ ਨਾਗ ਹੈ ਤੇ ਉਹ ਪਤਾਲ ਦੇ ਵਿੱਚ ਧਰਤੀ ਦੇ ਥੱਲੇ ਬੈਠਾ ਹੈ ਤੇ ਉਹਦੇ 1000 ਮੂੰਹ ਨੇ ਤੇ ਉਹ ਰੋਜ਼ ਆਪਣੇ ਮੂੰਹ ਦੇ ਨਾਲ ਪਰਮਾਤਮਾ ਦੇ 100-100 ਹਜ਼ਾਰ ਨਵੇਂ ਨਵੇਂ ਨਾਮ ਜਪਦਾ ਹੈ ਤਾਂ ਕਿ ਮੈਂ ਪਰਮਾਤਮਾ ਦੇ ਨਾਵਾਂ ਦਾ ਅੰਤ ਪਾ ਲਵਾਂ। ਕਹਿੰਦੇ ਨੇ ਜਪੀ ਜਾ ਰਿਹਾ, ਜਪੀ ਜਾ ਰਿਹਾ, ਉਹਦਾ ਕੋਈ ਅੰਤ ਨਹੀਂ। ਤੇ ਕਹਿੰਦੇ ਨੇ ਕਿ ਉਹ ਜੋ ਸ਼ੇਸ਼ ਨਾਗ ਹੈ ਉਹਦੀ ਸੇਜ ਦੇ ਉੱਤੇ ਚੜ ਕੇ ਵਿਸ਼ਨੂੰ ਸੌਂਦਾ ਹੈ। ਉਹਦੀ ਸੇਜਾ ਉਹਨੇ ਬਣਾਈ ਹੋਈ ਹੈ, ਆਪਣੀ ਸੇਜਾ ਬਣਾਈ ਹੈ, ਉਹਦੀ ਸੇਜਾ ਦੇ ਉੱਤੇ ਚੜ ਕੇ ਤੇ ਵਿਸ਼ਨੂੰ ਜੋ ਹੈ ਉਹ ਵਿਸ਼ਨੂੰ ਚੜ ਕੇ ਉਹਦੇ ਉੱਤੇ ਸੌਂਦੇ ਹਨ। ਤੇ ਇੱਥੇ ਗੁਰਦੇਵ ਕਹਿੰਦੇ ਨੇ ਉਹ ਜੋ ਬਸਕ ਹੈ ਪਤਾ ਨੀ ਉਸ ਕਰੋੜਾਂ ਹੀ ਉਹਦੇ ਵਰਗੇ ਸ਼ੇਸ਼ ਨਾਗ ਜਿਨ੍ਹਾਂ ਨੇ ਆਪਣੀਆਂ ਸੇਜਾਂ ਬਣਾਈਆਂ ਹੋਈਆਂ ਹਨ ਸਰੀਰ ਦੀਆਂ, ਕਬੀਰ ਕਹਿੰਦਾ ਹੈ, ਤੇ ਪ੍ਰਮਾਤਮਾ ਦੇ ਘਰ ਦੇ ਉੱਤੇ ਬਿਰਾਜਮਾਨ ਹਨ, ਪ੍ਰਮਾਤਮਾ ਨੂੰ ਬਿਠਾਉਣ ਵਾਸਤੇ ਕਰੋੜਾਂ ਹੀ ਸ਼ੇਸ਼ ਨਾਗ ਹਨ, ਇੱਕ ਸ਼ੇਸ਼ ਨਾਗ ਨਹੀਂ ਹੈ।
ਸਮੁੰਦ ਕੋਟ ਜਾ ਕੇ ਪਾਣੀ ਹਾਰ,
ਕਬੀਰ ਕਹਿੰਦਾ ਇੱਕ ਸਮੁੰਦਰ ਨਹੀਂ ਹੈ, ਤੁਸੀਂ ਇੱਕ ਸਮੁੰਦਰ ਦੇਖ ਰਹੇ ਹੋ। ਕਹਿੰਦੇ ਨੇ ਕਰੋੜਾਂ ਹੀ ਸਮੁੰਦਰ ਮੈਂ ਦੇਖੇ ਹਨ ਤੇ ਕਰੋੜਾਂ ਸਮੁੰਦਰ ਪ੍ਰਮਾਤਮਾ ਦੇ ਘਰ ਦੇ ਪਾਣੀ ਹਾਰ ਹਨ, ਉਹਦੇ ਘਰ ਦਾ ਪਾਣੀ ਭਰ ਰਹੇ ਨੇ, ਉਹਦੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਹੇ ਨੇ। ਭਾਵੇਂ ਧਰਤੀ ਹੈ, ਭਾਵੇਂ ਸੂਰਜ ਹੈ, ਭਾਵੇਂ ਆਕਾਸ਼ ਹੈ ਤੇ ਭਾਵੇਂ ਸਮੁੰਦਰ ਹੈ, ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਹੈ। ਸਾਰਾ ਦਾ ਸਾਰਾ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਇਹ ਹੁਕਮ ਦੇ ਵਿੱਚ ਬਿਰਾਜਮਾਨ ਹਨ, ਟਿਕੇ ਹੋਏ ਹਨ ਤੇ ਹੁਕਮ ਦੀ ਆਕਾਰ ਦੇ ਵਿੱਚ ਜੋ ਵੀ ਹੈ ਉਹ ਨਿਰਾਕਾਰ ਦੇ ਹੁਕਮ ਚ ਹੈ। ਅਸੀਂ ਸਾਰੇ ਆਕਾਰ ਦੇ ਵਿੱਚ ਹਾਂ, ਸਾਡਾ ਸਰੀਰ ਦਾ ਇੱਕ ਆਕਾਰ ਹੈ, ਲੇਕਿਨ ਗੁਰਦੇਵ ਕਹਿੰਦੇ ਨੇ ਸਾਰੇ ਦਾ ਸਾਰਾ ਆਕਾਰ ਉਸ ਨਿਰੰਕਾਰ ਜੋ ਨਿਰਾਕਾਰ ਹੈ, ਆਕਾਰ ਤੋਂ ਪਰੇ ਹੈ, ਉਹਦੇ ਹੁਕਮ ਦੇ ਵਿੱਚ ਹੈ, ਉਹਦੀ ਹੁਕਮ ਅਬਦੀਲੀ ਦੇ ਵਿੱਚ ਹੈ, ਹੁਕਮ ਦੇ ਵਿੱਚ ਹੈ, ਹੁਕਮ ਤੋਂ ਬਾਹਰ ਨਹੀਂ ਚੱਲਦਾ। ਤੇ ਸਾਡਾ ਆਕਾਰ ਜੋ ਅਸੀਂ ਦੇਖ ਰਹੇ ਹਾਂ ਇੱਕ ਦਿਨ ਆਕਾਰ ਨਹੀਂ ਰਹੇਗਾ। ਇਹ ਜੋ ਸਰੀਰ ਬੜਾ ਸੁੰਦਰ ਦਿਸ ਰਿਹਾ ਇੱਕ ਦਿਨ ਮਿੱਟੀ ਹੋ ਜਾਏਗਾ, ਆਕਾਰ ਤੋਂ ਪਰੇ ਹੋ ਜਾਣਾ ਹੈ। ਤੇ ਵਿੱਚੋਂ ਜੋ ਸੂਕਸ਼ਮ ਸਰੀਰ ਹੈ ਉਹਦਾ ਤੇ ਉਂਝ ਵੀ ਆਕਾਰ ਨਹੀਂ ਹੈਗਾ, ਜੋ ਅਸੀਂ ਬੋਲ ਰਹੇ ਹਾਂ ਨਾ, ਜੋ ਅਸੀਂ ਵਰਤ ਰਹੇ ਹਾਂ, ਇਹ ਤੇ ਵੈਸੇ ਵੀ ਬੋਲਣ ਹਾਰ ਹੈ, ਇਹਦਾ ਤੇ ਵੈਸੇ ਵੀ ਕੋਈ ਆਕਾਰ ਨਹੀਂ। ਆਕਾਰ ਤੇ ਜੋ ਬਾਹਰੋਂ ਸਾਨੂੰ ਨਜ਼ਰ ਆ ਰਿਹਾ, ਅੰਦਰ ਤੇ ਕੋਈ ਆਕਾਰ ਹੈ ਹੀ ਨਹੀਂ। ਸਾਡੇ ਅੰਦਰ ਕੀ ਹੈ? ਕਦੀ ਝਾਤੀ ਮਾਰ ਕੇ ਦੇਖਣਾ, ਜੋ ਜਪ ਕਰਦੇ ਨੇ ਅੰਦਰ ਜਾਂਦੇ ਨੇ ਨੇਤਰ ਬੰਦ ਕਰਕੇ, ਅੰਦਰ ਕੋਈ ਦਿਸਦਾ ਆਕਾਰ? ਅੰਦਰ ਕੁਛ ਵੀ ਨਹੀਂ, ਅੰਦਰ ਨਿਰਾਕਾਰ ਹੈ, ਨਾ ਕੋਈ ਆਕਾਰ ਹੈ, ਨਾ ਕੋਈ ਮੂਰਤ ਹੈ। ਉਹ ਖਿਆਲਾਂ ਚ ਮੂਰਤ ਹੈ, ਲੇਕਿਨ ਜੋ ਅਸਲ ਹੈ ਅੰਦਰ ਉੱਥੇ ਤੇ ਨਿਰਾਕਾਰ ਹੈ। ਤੇ ਕਬੀਰ ਕਹਿੰਦਾ ਕਰੋੜਾਂ ਹੀ ਸਮੁੰਦਰ ਪਰਮਾਤਮਾ ਦੇ ਘਰ ਦਾ ਪਾਣੀ ਭਰ ਰਹੇ ਹਨ।
ਰੋਮਾਵਲ ਕੂਟ ਅਠਾਰਹਿ ਭਾਰ,
ਕਹਿੰਦੇ ਨੇ ਪਰਮਾਤਮਾ ਦੇ ਰੋਮ ਦੇ ਵਿੱਚ ਉਹਦੀ ਰੋਮਾਂ ਦੀਆਂ ਆਵਲ, ਰੋਮਾਵਲ ਆਵਲ ਕਹਿੰਦੇ ਨੇ ਪੰਕਤੀਆਂ ਨੂੰ, ਉਹਦੇ ਰੋਮਾਂ ਦੀਆਂ ਪੰਕਤੀਆਂ ਪਾ, ਉਹਦੇ ਸਰੀਰ ਦੇ ਰੋਮਾਂ ਦੇ ਵਿੱਚ ਉਹਦਾ ਕੋਈ ਸਰੀਰ ਨਹੀਂ ਹੈ, ਉਹ ਪਰਮਾਤਮਾ ਸਰੀਰ ਤੋਂ ਪਰੇ ਹੈ। ਲੇਕਿਨ ਇੱਥੇ ਕਬੀਰ ਉਹਦੀ ਸਮਰੱਥਾ ਪਰਮਾਤਮਾ ਦੀ ਦਰਸਾ ਰਹੇ ਹਨ, ਦਰਸਾਉਣਾ ਪੈਂਦਾ ਹੈ, ਦਿਖਾ ਰਹੇ ਹਨ ਸਰਗੁਣ ਸਰੂਪ ਦੇ ਵਿੱਚ ਕਿ ਪਰਮਾਤਮਾ ਦੇ ਇੱਕ ਇੱਕ ਰੋਮ ਦੇ ਵਿੱਚ, ਇੱਕ ਇੱਕ ਵਾਲ ਦੇ ਵਿੱਚ, ਸਰੀਰ ਦੇ ਵਿੱਚ ਭਾਰ 18। ਕਹਿੰਦੇ ਨੇ ਜਿਤਨੀ ਵੀ ਬਨਸਪਤੀ ਹੈ, ਇਹ ਬਨਸਪਤੀ ਜੀਵ ਜੰਗਲ ਜਗਤ ਹੈ, ਜਿਤਨਾ ਵੀ ਜੰਗਲ ਅਸੀਂ ਕਹਿੰਦੇ ਹਾਂ, ਰੁੱਖ ਹਨ, ਪੇੜ ਪੌਦੇ, ਇਹਨਾਂ ਨੂੰ ਬਨਸਪਤੀ ਕਿਹਾ ਜਾਂਦਾ ਹੈ। ਕਹਿੰਦੇ ਨੇ ਇੱਕ ਇੱਕ ਉਸਦੇ ਰੋਮ ਦੇ ਵਿੱਚ ਕਰੋੜਾਂ ਹੀ 18 ਭਾਰ ਹਨ, ਇੱਕ ਨਹੀਂ ਹੈ। ਇਹ ਜੋ ਬਨਸਪਤੀ ਅਸੀਂ ਦੇਖ ਰਹੇ ਹਾਂ ਪਰਮਾਤਮਾ ਦੇ ਰੋਮ ਦੇ ਵਿੱਚ ਕਰੋੜਾਂ ਹੀ ਹਨ, ਇਹ ਸਾਰਾ ਜਗਤ ਉਸਦੇ ਇੱਕ ਇੱਕ ਰੋਮ ਤੇ ਖੜਾ ਹੈ। ਪਰਮਾਤਮਾ ਦੀ ਤਾਕਤ ਹੀ ਹੈ, ਇਤਨੀ ਬਨਸਪਤੀ ਨੂੰ ਉਹਨੇ ਖੜਾ ਕੀਤਾ ਹੈ, ਵੱਡਿਆਂ ਕਰ ਰਿਹਾ, ਪਾਲ ਰਿਹਾ, ਉਹਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਹੀ ਬਨਸਪਤੀਆਂ ਹਨ।
ਕੋਟ ਕਮੇਰ ਭਰੇ ਭੰਡਾਰ,
ਕਬੀਰ ਕਹਿੰਦੇ ਨੇ ਕੁਬੇਰ ਦੇਵਤੇ ਨੂੰ ਸਨਾਤਨ ਧਰਮ ਵਾਲੇ ਧਨ ਦਾ ਦੇਵਤਾ ਮੰਨਦੇ ਨੇ ਕਿ ਜੋ ਧਨ ਸਾਨੂੰ ਆਉਂਦਾ ਹੈ, ਮਿਲਦਾ ਹੈ, ਇਹਨੂੰ ਵੰਡਣ ਵਾਲਾ, ਇਹਦੀ ਜੋ ਡਿਊਟੀ ਲਾਈ ਹੈ, ਸਨਾਤਨ ਧਰਮ ਨੇ ਆਪਣੇ ਆਪਣੇ ਮਤ ਦੇ ਅਨੁਸਾਰ ਡਿਊਟੀਆਂ ਵੰਡੀਆਂ ਹਨ। ਬਣਾਉਣ ਵਾਲਾ ਬ੍ਰਹਮਾ ਹੈ, ਪਾਲਣ ਵਾਲਾ ਵਿਸ਼ਨੂੰ ਹੈ, ਸੰਘਾਰ ਕਰਤਾ ਸ਼ਿਵਜੀ ਹੈ। ਇਸੇ ਤਰ੍ਹਾਂ ਜੋ ਧਨ ਦੀ ਵੰਡ ਕਰਨ ਵਾਲਾ ਹੈ, ਕਹਿੰਦੇ ਨੇ ਕੁਬੇਰ ਦੇਵਤਾ ਹੈ। ਤੇ ਕਬੀਰ ਕਹਿੰਦੇ ਨੇ ਕਿ ਇੱਕ ਕੁਬੇਰ ਨਹੀਂ ਹੈ, ਕਰੋੜਾਂ ਹੀ ਕੁਬੇਰ ਪਰਮਾਤਮਾ ਦੇ ਘਰ ਦੇ ਭੰਡਾਰੇ ਦਾ ਖਿਆਲ ਰੱਖ ਰਹੇ ਹਨ।
ਕੋਟਕ ਲਕਸ਼ਮੀ ਕਰੈ ਸ਼ਿੰਗਾਰ,
ਇੱਕ ਲਕਸ਼ਮੀ ਵਿਸ਼ਨੂੰ ਦੇ ਦਰਬਾਰ ਦੇ ਵਿੱਚ ਸ਼ਿੰਗਾਰ ਕਰਕੇ ਤੇ ਵਿਸ਼ਨੂੰ ਦੇ ਚਰਨਾਂ ਦੀ ਸੇਵਾ ਕਰਦੀ ਹੈ, ਉਹਦੇ ਪੈਰ ਘੁੱਟਦੀ ਹੈ। ਕਬੀਰ ਕਹਿੰਦੇ ਨੇ ਇੱਕ ਲਕਸ਼ਮੀ ਨਹੀਂ ਹੈ, ਪਰਮਾਤਮਾ ਦੇ ਦਰਬਾਰ ਦੇ ਵਿੱਚ ਕਰੋੜਾਂ ਹੀ ਲਕਸ਼ਮੀਆਂ ਹਨ, ਜਿਹੜੀਆਂ ਪਰਮਾਤਮਾ ਦੀਆਂ ਸੇਵਾ ਕਰ ਰਹੀਆਂ ਹਨ।
ਕੋਟਕ ਪਾਪ ਪੁੰਨ ਬਹੁ ਰਹੇ,
ਕਰੋੜਾਂ ਹੀ ਪਾਪ ਅਤੇ ਪੁੰਨਾ ਨੂੰ ਉਹ ਪਰਮਾਤਮਾ ਹਿਰ ਲੈਣ ਵਾਲਾ ਹੈ। ਕਹਿੰਦੇ ਨੇ ਸਾਰੇ ਦਾ ਸਾਰਾ ਦੁਨੀਆਂ ਦੇ ਵਿੱਚ ਜਿੰਨਾ ਵੀ ਜੰਗਲ ਹੈ, ਹੁਣ ਹਜ਼ਾਰ ਕੋਹ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਅਗਰ ਜੰਗਲ ਹੋਵੇ ਤੇ ਉਸ ਨੂੰ ਸਾੜਨ ਦੇ ਵਾਸਤੇ ਉਤਨੀ ਅੱਗ ਨਹੀਂ ਚਾਹੀਦੀ। ਸਿਰਫ ਇੱਕ ਤੀਲੀ ਲਗਾਉਣ ਦੀ ਢੇਰ ਹੈ, ਜੰਗਲ ਦੇ ਜੰਗਲ ਸਾੜੇ ਜਾ ਸਕਦੇ ਹਨ, ਘਰ ਦੇ ਘਰ ਸਾੜੇ ਜਾ ਸਕਦੇ ਨੇ ਇੱਕ ਤੀਲੀ ਦੇ ਨਾਲ। ਸਿਰਫ ਇੱਕ ਤੀਲੀ ਤਿਲਾਂਜਲੀ ਦਵੋ ਤੇ ਜੰਗਲ ਦਾ ਜੰਗਲ ਸਵਾਹ ਹੋ ਜਾਏਗਾ ਸੜ ਕੇ। ਤੇ ਉਹ ਪਰਮਾਤਮਾ ਐਸਾ ਬੇਅੰਤ ਹੈ ਜਿਹਦੇ ਹਿਰਦੇ ਦੇ ਵਿੱਚ ਪ੍ਰਗਟ ਹੁੰਦਾ। ਕਬੀਰ ਕਹਿੰਦੇ ਨੇ ਕੀ ਹੁੰਦਾ ਹੈ, ਕਰੋੜਾਂ ਪਾਪ, ਸਾਡੇ ਅੰਦਰ ਇੱਕ ਪਾਪ ਨਹੀਂ ਹੈ, ਕਰੋੜਾਂ ਹੀ ਪਾਪ ਹਨ ਤੇ ਪੁੰਨ ਹਨ। ਕਬੀਰ ਕਹਿੰਦਾ ਕਰੋੜਾਂ ਹੀ ਪਾਪ ਅਤੇ ਪੁੰਨ ਨੂੰ ਪਰਮਾਤਮਾ ਹਿਰ ਲੈਣ ਵਾਲਾ ਹੈ, ਨਾਸ਼ ਕਰ ਦੇਣ ਵਾਲਾ ਹੈ।
ਇੰਦਰ ਕੋਟ ਜਾ ਕੇ ਸੇਵਾ ਕਰ ਹੈ,
ਕਰੋੜਾਂ ਹੀ ਇੰਦਰ ਹਨ, ਇੰਦਰ ਦੇਵਤਾ। ਇੰਦਰ ਦਾ ਅਰਥ ਹੁੰਦਾ ਜੋ ਆਪਣੇ ਇੰਦਰੀਆਂ ਦੇ ਰਸ ਦੇ ਵਿੱਚ ਜੀਂਦਾ ਹੈ, ਜ਼ਿੰਦਗੀ ਬਤੀਤ ਕਰਦਾ ਹੈ। ਅੱਖਾਂ ਦੇ ਰਸ ਚ, ਕੰਨਾਂ ਦੇ ਰਸ ਚ, ਰਸਨਾ ਦੇ ਰਸ ਚ ਉਹਨੂੰ ਕਹਿੰਦੇ ਨੇ ਇੰਦਰ, ਭਾਵ ਇੰਦਰੀਆਂ ਚ ਡੁੱਬਿਆ ਹੋਇਆ ਹੈ, ਇੰਦਰ ਹੈ। ਜੋ ਇੰਦਰਾਂ ਤੋਂ ਉੱਪਰ ਉੱਠ ਜਾਏ ਉਹਨੂੰ ਕਹਿੰਦੇ ਇੰਦਰ ਜੀਤ, ਭਾਵ ਇਹ ਆਪਣੇ ਇੰਦਰੀਆਂ ਦੇ ਉੱਤੇ ਜਿੱਤ ਪਾ ਗਿਆ ਹੈ। ਹੁਣ ਇਹਦੀਆਂ ਅੱਖਾਂ ਇਹਦੇ ਹੁਕਮ ਤੋਂ ਬਾਹਰ ਨਹੀਂ, ਹੁਣ ਇਹਦੇ ਕੰਨ ਇਹਦੇ ਹੁਕਮ ਤੋਂ ਬਾਹਰ ਨਹੀਂ, ਹੁਣ ਇਹਦੀ ਰਸਨਾ ਇਹਦੇ ਹੁਕਮ ਤੋਂ ਬਾਹਰ ਨਹੀਂ। ਇਹਨੂੰ ਕਹਿੰਦੇ ਨੇ ਇੰਦਰ ਜੀਤ, ਆਪਣੇ ਇੰਦਰੀਆਂ ਨੂੰ ਜਿੱਤ ਲੈਣ ਵਾਲਾ। ਤੇ ਕਬੀਰ ਕਹਿੰਦੇ ਨੇ ਕਿ ਕਰੋੜਾਂ ਹੀ, ਇੱਕ ਇੰਦਰ ਨਹੀਂ ਪਰਮਾਤਮਾ ਦੇ ਦਰਬਾਰ ਦੇ ਵਿੱਚ, ਕਰੋੜਾਂ ਹੀ ਐਸੇ ਇੰਦਰ ਹਨ ਜੋ ਇੰਦਰੀਆਂ ਦੇ ਰਸ ਚ ਜਿੰਦੇ ਹਨ ਤੇ ਕਰੋੜਾਂ ਹੀ ਉਹਦੀ ਸੇਵਾ ਕਰ ਰਹੇ ਹਨ।
ਛੱਪਣ ਕੋਟ ਜਾ ਕੇ ਪ੍ਰਤਹਾਰ,
ਕਹਿੰਦੇ ਨੇ 56 ਕਰੋੜ ਬੱਦਲ ਹਨ ਤੇ 56 ਕਰੋੜ ਬੱਦਲ ਹੀ ਪਰਮਾਤਮਾ ਦੇ ਹੁਕਮ ਦੇ ਵਿੱਚ ਹਨ, ਹੁਕਮ ਮੰਨ ਰਹੇ ਹਨ।
ਨਗਰੀ ਨਗਰੀ ਖਿਆਤ ਅਪਾਰ,
ਕਹਿੰਦੇ ਨੇ ਕਿ ਉਹ ਕਰੋੜਾਂ ਜਿਹੜੇ 56 ਕਰੋੜ ਬੱਦਲ ਹਨ, ਉਹ ਮੇਘ ਹਨ, ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਨਗਰ ਨਗਰ ਦੇ ਵਿੱਚ ਜਾ ਕੇ ਤੇ ਵਰਖਾ ਕਰਦੇ ਹਨ। ਚਮਕ ਖੇਤ ਤੋਂ ਭਾਵ ਚਮਕ ਰਹੇ ਹਨ, ਬੱਦਲ ਚਮਕਦਾ ਹੈ, ਬਿਜਲੀ ਗੜਕਦੀ ਹੈ। ਕਬੀਰ ਕਹਿੰਦੇ ਨੇ ਉਹਦੇ ਹੁਕਮ ਤੋਂ ਬਾਹਰ ਨਹੀਂ, ਸਾਰਾ ਕੁਛ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ।
ਲੱਟ ਛੁੱਟੀ ਵਰਤਾ ਬਿਕਰਾਲ,
ਕਹਿੰਦੇ ਹਨ ਕਿ ਇੱਕ ਕਾਲੀ ਇਹਨਾਂ ਨੇ ਦੇਵੀ ਮੰਨੀ ਹੈ ਸਨਾਤਨ ਧਰਮ ਵਾਲਿਆਂ ਨੇ, ਉਹ ਬਹੁਤ ਭਿਆਨਕ ਹੁੰਦੀ ਹੈ। ਉਸਨੇ ਆਪਣੇ ਵਾਲ ਖਿਲਾਰੇ ਹੁੰਦੇ ਹਨ, ਕਾਲਾ ਉਹਦਾ ਰੰਗ ਹੁੰਦਾ ਹੈ, ਜੀਭ ਬਾਹਰ ਨੂੰ ਹੁੰਦੀ ਹੈ, ਹੱਥ ਦੇ ਵਿੱਚ ਸ਼ਸਤਰ ਹੁੰਦੇ ਨੇ, ਗਲ ਦੇ ਵਿੱਚ ਨਰਮੁੰਡ ਦੀ ਮਾਲਾ ਹੁੰਦੀ ਹੈ। ਉਹ ਬਹੁਤ ਭਿਆਨਕ ਹੈ, ਵਿਕਰਾਲ ਹੁੰਦੀ ਹੈ, ਵਿਕਰਾਲ ਦਾ ਅਰਥ ਹੁੰਦਾ ਭਿਆਨਕ। ਕਬੀਰ ਕਹਿੰਦਾ ਇੱਕ ਕਾਲੀ ਨਹੀਂ, ਕਰੋੜਾਂ ਹੀ ਇਹੋ ਜਿਹੀਆਂ ਭਿਆਨਕ ਕਾਲੀਆਂ ਦੇਵੀਆਂ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਹਨ, ਉਸ ਪਰਮਾਤਮਾ ਦੀ ਹੁਕਮ ਦੇ ਵਿੱਚ ਹਨ। ਇਸ ਤਰ੍ਹਾਂ ਆਪੋ ਆਪਣੇ ਢੰਗ ਦੇ ਨਾਲ ਵਰਤਿਆ ਗਿਆ ਸੀ ਪਰਮਾਤਮਾ ਨੂੰ, ਜਿੱਥੇ ਪਰਮਾਤਮਾ ਪਾਲਣ ਵਾਲਾ ਹੈ ਉਦੋਂ ਪਾਲਣ ਦੇ ਵਿੱਚ ਉਹਨੂੰ ਦਇਆਵਾਨ ਦੀ ਮੂਰਤ ਦੇ ਵਿੱਚ ਮਹਾਂਪੁਰਸ਼ਾਂ ਨੇ ਪ੍ਰਗਟ ਕੀਤਾ। ਇਹ ਜੋ ਮੂਰਤੀਆਂ ਬਣਾਈਆਂ, ਇਹ ਜੋ ਵੰਡ ਕੀਤੀ, ਇਹ ਵੀ ਬੜੇ ਢੰਗ ਨਾਲ ਕੀਤੀ ਸੀ, ਇਹਦੇ ਪਿੱਛੇ ਵੀ ਬੜਾ ਭੇਦ ਸੀ, ਰਮਜ ਸੀ, ਲੇਕਿਨ ਰਮਜ ਤੇ ਜਾਂਦੀ ਰਹੀ ਤੇ ਅੱਗੇ ਅੱਗੇ ਦੀਆਂ ਮੂਰਤੀਆਂ ਰਹਿ ਗਈਆਂ। ਹੁਣ ਕਾਲੀ ਦਾ ਜੋ ਗਠਨ ਕੀਤਾ ਸੀ ਇਸ ਕਰਕੇ ਕਿ ਪਰਮਾਤਮਾ ਪਾਲਣ ਵਾਲਾ ਵੀ ਹੈ ਤੇ ਪਰਮਾਤਮਾ ਨਾਸ਼ ਕਰਨ ਵਾਲਾ ਵੀ ਹੈ। ਜੇ ਕਿਸੇ ਦਾ ਨਾਸ਼ ਕਰਨਾ ਹੋਵੇ ਤੇ ਭਿਆਨਕ ਬਣਨਾ ਪਵੇਗਾ। ਤੇ ਕਬੀਰ ਕਹਿੰਦੇ ਨੇ ਕਰੋੜਾਂ ਹੀ ਕਾਲੀਆਂ ਉਸ ਦੇ ਦਰ ਦੇ ਉੱਤੇ ਭਿਆਨਕ ਰੂਪ ਦੇ ਵਿੱਚ ਹਨ।
ਕੋਟ ਕਲਾ ਖੇਲਾ ਗੋਪਾਲ,
ਇਸ ਤਰ੍ਹਾਂ ਕਰੋੜਾਂ ਹੀ ਕਲਾ ਦੇ ਵਿੱਚ ਉਹ ਆਪਣੇ ਖੇਲ ਨੂੰ ਆਪ ਖੇਲ ਰਿਹਾ ਹੈ।
ਕੋਟ ਜਗ ਜਾ ਕੇ ਦਰਬਾਰ,
ਕਰੋੜਾਂ ਹੀ ਜਗ, ਅਸ਼ਵਮੇਘ ਯੱਗ, ਭਾਂਤ ਭਾਂਤ ਦੇ ਯੱਗ ਉਹਦੇ ਦਰਬਾਰ ਚ ਹੋ ਰਹੇ ਹਨ।
ਗੰਧਰਵ ਕੋਟ ਕਰੇ ਜੈਕਾਰ,
ਗੰਧਰਵ ਦੇਵਤਿਆਂ ਦੇ ਰਾਗੀ ਹਨ, ਜਿਵੇਂ ਸਾਡੇ ਦਰਬਾਰ ਦੇ ਵਿੱਚ ਰਾਗੀ ਕੀਰਤਨ ਕਰਦੇ ਨੇ, ਇਸੇ ਤਰ੍ਹਾਂ ਕਹਿੰਦੇ ਨੇ ਕਿ ਜੋ ਦੇਵਤਿਆਂ ਦੇ ਦਰਬਾਰ ਦੇ ਵਿੱਚ ਗੰਧਰਵ ਰਾਗੀ ਹੁੰਦੇ ਹਨ, ਇੱਕ ਨਹੀਂ ਕਰੋੜਾਂ ਹੀ ਗੰਧਰਵ ਰਾਗੀ ਪਰਮਾਤਮਾ ਦੇ ਦਰਬਾਰ ਚ ਕੀਰਤਨ ਕਰ ਰਹੇ ਹਨ।
ਵਿਦਿਆ ਕੋਟ ਸਵੈ ਗੁਣ ਕਹੈ,
ਕਰੋੜਾਂ ਤਰ੍ਹਾਂ ਦੀ ਵਿਦਿਆ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰ ਰਹੀ ਹੈ।
ਪਾਰ ਬ੍ਰਹਮ ਕਾ ਅੰਤ ਨਾ ਲਹੈ,
ਪਰ ਕਿਸੇ ਵੀ ਵਿਦਿਆ ਨੇ, ਗੰਧਰਵਾਂ ਨੇ, ਰਾਗੀਆਂ ਨੇ ਉਸ ਪ੍ਰਭੂ ਦਾ ਅੰਤ ਨਹੀਂ ਪਾਇਆ।
52 ਕੋਟ ਜਾ ਕੇ ਰੋਮਾਵਲੀ,
ਉਸ ਦੇ ਰੋਮ ਦੇ ਵਿੱਚ 52 ਜੋ ਅਵਤਾਰ ਹੈ, ਕਰੋੜਾਂ ਹੀ ਬੌਣੇ ਅਵਤਾਰ ਉਹਦੇ ਇੱਕ ਰੋਮ ਦੇ ਵਿੱਚ ਹਨ।
ਰਾਵਣ ਸੈਨਾ ਜਹਤੀ ਸ਼ਲੀ,
ਜਿਹੜੇ ਸ਼੍ਰੀ ਰਾਮ ਚੰਦਰ ਨੇ ਰਾਵਣ ਦੀ ਛੈਲਾ ਸੈਨਾ ਨੂੰ ਜਿੱਤ ਲਿਆ ਸੀ, ਉਹ ਵੀ ਇੱਕ ਨਹੀਂ ਕਰੋੜਾਂ ਹੀ ਹਨ।
ਤਿਸ ਕੋਟ ਬਹੁ ਕਹਿਤ ਪੁਰਾਣ,
ਭਾਗਵਤ ਪੁਰਾਣ ਜਿਸ ਸ਼੍ਰੀ ਕ੍ਰਿਸ਼ਨ ਦੀ ਕਥਾ ਗਾ ਰਿਹਾ ਹੈ।
ਦੁਰਯੋਧਨ ਕਾ ਮਥਿਆ ਮਾਨ,
ਜਿਹੜੇ ਕ੍ਰਿਸ਼ਨ ਨੇ ਪਾਂਡਵਾਂ ਦੇ ਨਾਲ ਰਲ ਕੇ ਦੁਰਯੋਧਨ ਦੇ ਅਹੰਕਾਰ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ, ਕਬੀਰ ਕਹਿੰਦੇ ਨੇ ਉਹ ਵੀ ਮੈਂ ਕਰੋੜਾਂ ਹੀ ਕ੍ਰਿਸ਼ਨ ਦੇਖੇ ਹਨ।
ਗੰਧਰਵ ਕੋਟ ਜਾ ਕੇ ਲਵੈ ਨਾ ਧਰ ਹੈ,
ਕਰੋੜਾਂ ਹੀ ਤਰ੍ਹਾਂ ਦੇ ਗੰਧਰਵ ਹਨ।
ਅੰਤਰ ਅੰਤਰ ਮਨ ਸਾਰ, ਹੈ।
ਕਰੋੜਾਂ ਹੀ ਤਰ੍ਹਾਂ ਦੇ ਕੰਦਰਪ ਤੋਂ ਭਾਵ ਕਾਮ ਦੇਵ ਜੋ ਸੁੰਦਰਤਾ ਦੇ ਵਿਚ ਬਹੁਤ ਸੁੰਦਰ ਹੈ। ਕਬੀਰ ਕਹਿੰਦੇ ਨੇ ਪਰਮਾਤਮਾ ਦੇ ਨੇੜੇ ਕਰੋੜਾਂ ਕਾਮਦੇਵ ਨਹੀਂ ਪੁੱਜਦੇ, ਭਾਵ ਕਹਿ ਦਿੱਤਾ ਜਾਂਦਾ ਕਿਤਨਾ ਸੁੰਦਰ ਹੈ, ਇਹਦੇ ਤੇ ਕੋਈ ਪਾਸਕੂ ਵੀ ਨਹੀਂ। ਇੱਕ ਕਹਾਵਤ ਕਹੀ ਜਾਂਦੀ ਹੈ, ਕਬੀਰ ਕਹਿੰਦਾ ਪਰਮਾਤਮਾ ਦੇ ਨੇੜੇ ਕਰੋੜਾਂ ਕਾਮਦੇਵ ਸੁੰਦਰ ਰਹੀ ਜਾਣੇ। ਇੱਕ ਕਾਮਦੇਵ ਦੀ ਗੱਲ ਬਹੁਤ ਛੋਟੀ ਹੈ, ਕਰੋੜਾਂ ਕਾਮਦੇਵ ਪਰਮਾਤਮਾ ਦੀ ਸੁੰਦਰਤਾ ਦੇ ਅੱਗੇ ਨਹੀਂ ਟਿਕਦੇ। ਪਰਮਾਤਮਾ ਅਗਰ ਸੋਹਣਾ ਨਾ ਹੁੰਦਾ ਕਿਸੇ ਨੇ ਜਪ ਨਹੀਂ ਸੀ ਕਰਨਾ। ਅਸੀਂ ਉਧਰ ਜਾਂਦੇ ਹਾਂ ਜਿੱਥੇ ਸੁੰਦਰਤਾ ਹੈ, ਸੁੰਦਰਤਾ ਸਾਨੂੰ ਖਿੱਚਦੀ ਹੈ। ਤੇ ਕਬੀਰ ਹਰਾਂ ਨੇ ਬਾਣੀ ਦੇ ਵਿੱਚ ਭਗਤਾਂ ਨੇ ਕਿਹਾ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਪਰਮਾਤਮਾ ਤੇਰੇ ਤੋਂ ਸੋਹਣੀ ਕੋਈ ਚੀਜ਼ ਹੀ ਨਹੀਂ। ਇਸ ਦਾ ਮਤਲਬ ਇਹ ਹੈ ਪਰਮਾਤਮਾ ਬਹੁਤ ਸੋਹਣਾ ਹੈ, ਸਾਰੀ ਸੁੰਦਰਤਾ ਉਹਦੇ ਤੋਂ ਆਉਂਦੀ ਹੈ, ਜਿਹੜਾ ਪਰਮਾਤਮਾ ਆਪ ਬਿਰਾਜਮਾਨ ਹੈ।
ਅੰਤਰ ਅੰਤਰ ਮਨਸਾ ਹਰ ਹੈ,
ਮਨ ਦੀਆਂ ਮਨਸਾ ਨੂੰ ਹਰ ਲੈਣ ਵਾਲਾ ਹੈ, ਮਨ ਦੀ ਮਨਸਾ ਨੂੰ ਹਰ ਲੈਣ ਵਾਲਾ ਹੈ, ਤੇ ਮਨ ਦੀਆਂ ਜਿਤਨੀਆਂ ਵੀ ਮਨਸਾਵਾਂ ਹਨ ਉਹਨਾਂ ਦਾ ਅੰਤ ਕਰ ਦੇਣ ਵਾਲਾ ਹੈ।
ਕਬੀਰ ਸੁਣ ਸਾਰੰਗ ਪਾਨ,
ਕਬੀਰ ਕਹਿੰਦਾ ਹੈ ਪਰਮਾਤਮਾ ਤੂੰ ਮੇਰੀ ਬੇਨਤੀ ਸੁਣ, ਮੈਂ ਤੇਰੇ ਚਰਨਾਂ ਦੇ ਵਿਚ ਇੱਕ ਅਰਜੋਈ ਕਰਦਾ ਹਾਂ।
ਜੇ ਆਪੈ ਪਦ ਮੰਗਉ ਦਾਨ,
ਮੈਂ ਤੇਰੇ ਕੋਲੋਂ ਪੈਸੇ ਕੁਛ ਮੰਗਦਾ ਹੀ ਨਹੀਂ, ਅਗਰ ਦੇਣਾ ਹੀ ਹੈ, ਭਗਤ ਕਦੀ ਮੰਗਦੇ ਨਹੀਂ, ਅਗਰ ਮੰਗਦੇ ਹਨ ਤਾਂ ਇੱਕੋ ਹੀ ਅਭੈ ਪਦ ਦਾਨ। ਇੱਕ ਸੰਸਾਰ ਸਾਰਾ ਭੈ ਦੇ ਵਿਚ ਹੈ, ਸਾਨੂੰ ਡਰ ਚੋ ਕੱਢ ਕੇ ਨਿਰਭਉ ਹੈ ਪਰਮਾਤਮਾ, ਜਿਹੜਾ ਪਰਮਾਤਮਾ ਦੇ ਨਾਲ ਜੁੜਦਾ ਹੈ ਉਹ ਵੀ ਨਿਰਭਉ ਹੋ ਜਾਂਦਾ ਹੈ। ਮੈਨੂੰ ਅਭੈ ਪਦ ਦਾਨ ਬਖਸ਼, ਇਹ ਕਬੀਰ ਦਾ ਅੱਜ ਦਾ ਉਪਦੇਸ਼। ਕਿਰਪਾ ਕਰਨ ਗੁਰਦੇਵ ਪਾਤਸ਼ਾਹ ਇਹ ਸੁਮਤ ਤੇ ਚਲਾਣ, ਤਾਂ ਕਿ ਅਸੀਂ ਦੇਵੀ ਦੇਵਤਾ ਤੋਂ ਉੱਪਰ ਉੱਠ ਸਕੀਏ, ਇੱਕ ਪਰਮਾਤਮਾ ਨਾਲ ਜੁੜ ਸਕੀਏ। ਇਸ ਸ਼ਬਦ ਦੇ ਵਿੱਚ ਉਹਨਾਂ ਨੇ ਇੱਕ ਪ੍ਰਭੂ ਨਾਲ ਜੋੜਿਆ ਹੈ, ਇਤਨੀ ਸੇਵਾ ਪ੍ਰਵਾਨ ਕਰਨੀ। ਭੁੱਲਾਂ ਚੁੱਕਾਂ ਲਈ ਖਿਮਾ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।